ਕਿਰਪਾ ਦੇ ਸਾਗਰ ਦਇਆ ਦੇ ਦਾਤੇ ਧਾਰਮਿਕ ਗ੍ਰੰਥਾਂ ਦੇ ਸਵਾਮੀ ਗੁਰੂਆਂ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ, ਰੱਬੀ ਬਾਣੀ, ਇਲਾਹੀ ਬਾਣੀ, ਗੋਬਿੰਦ ਕੀ ਬਾਣੀ, ਸੱਚੀ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਟ ਅਵਰ ਨਾ ਕੋਏ, ਪਾਪ ਨਾਸ਼ਕ ਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਮੇਂ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ। ਬਾਕੀ ਰਹਿੰਦੇ ਸਮੇਂ ਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਕੋਈ ਗਾਵੇ, ਕੋ ਸੁਣੈ, ਕੋਈ ਕਰੇ ਵਿਚਾਰ, ਕੋ ਉਪਦੇਸ਼ੈ, ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਸਾਰੀਆਂ ਸੰਗਤਾਂ ਨੇ ਆਪਾਂ ਰਲ ਮਿਲ ਕੇ ਆਪਣੇ ਸਮੇਂ ਨੂੰ ਗੁਰੂ ਚਰਨਾਂ ਵਿੱਚ ਸਪਨਾ ਕਰਨਾ ਹੈ, ਆਪਣੀ ਰਸਨਾ ਪਵਿੱਤਰ ਕਰੋ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਨਿਊ ਮੇਲ ਸਿੰਘ ਕਲੋਨੀ ਤ੍ਰਿਪੜੀ ਦੀ ਸੰਗਤ ਪਟਿਆਲਾ, ਸਾਰੀਆਂ ਸੰਗਤਾਂ ਨੂੰ ਹਰ ਇੱਕ ਸਾਲ ਦਵਾਨ ਸਜਦੇ ਹੁੰਦੇ। ਐਤਕੀ ਵੀ 5 ਦਵਾਨਾਂ ਦਾ ਸਮਾਂ ਰੱਖਿਆ ਗਿਆ ਸੀ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਚੌਥਾ ਦੀਵਾਨ ਪ੍ਰਾਰੰਭ ਹੈ। ਕਹਿਣ ਤੋਂ ਭਾਵ ਕੱਲ ਨੂੰ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਹਰ ਕੰਮ ਦਾ ਕੋਈ ਮਕਸਦ ਹੁੰਦਾ ਹੈ, ਕੋਈ ਪ੍ਰਯੋਜਨ ਹੁੰਦਾ ਹੈ, ਕੋਈ ਏਮ ਹੁੰਦਾ ਹੈ। ਪਰ ਇਹਨਾਂ ਦੋਨਾਂ ਦਾ ਜਿਹੜਾ ਮਕਸਦ ਹੈ, ਪ੍ਰਯੋਜਨ ਹੈ ਜਿਹੜਾ, ਉਹ ਕੇਵਲ ਤਾਂ ਕੇਵਲ ਸੰਗਤਾਂ ਨੂੰ ਖੰਡੇ ਵੱਟ ਦਾ ਅੰਮ੍ਰਿਤ ਛਕਾਉਣਾ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ। ਹੋਰ ਕੋਈ ਅਪੀਲ ਨਹੀਂ ਹੁੰਦੀ ਸਟੇਜ ਤੇ। ਜਿੱਥੇ ਵੀ ਬਰੈਕਟ ਵਿੱਚ ਰਾੜਾ ਸਾਹਿਬ ਲਿਖਿਆ ਹੋਵੇ, ਉੱਥੇ ਕੋਈ ਹੋਰ ਅਪੀਲ ਨਹੀਂ ਹੋ ਸਕਦੀ ਵੀ ਉੱਥੇ ਲੰਗਰ ਚੱਲਦੇ ਨੇ ਜੀ, ਉੱਥੇ ਇਮਾਰਤਾਂ ਬਣਦੀਆਂ ਨੇ ਜੀ, ਉੱਥੇ ਸਕੂਲ ਹਸਪਤਾਲ ਚੱਲਦੇ ਨੇ। 20 ਸਾਲਾਂ 'ਚ ਤੁਸੀਂ ਨਹੀਂ ਸੁਣਿਆ ਹੋਣਾ ਕਦੇ ਵੀ। ਇੱਕ ਅਨਾਊਂਸਮੈਂਟ ਹੁੰਦੀ ਹੈ ਵੀ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੋ, ਗੁਰੂ ਵਾਲੇ ਬਣ, ਹੋਰ ਕੋਈ ਅਨਾਊਂਸਮੈਂਟ ਨਹੀਂ ਹੁੰਦੀ। ਇੱਥੇ ਵੀ ਕੱਲ ਨੂੰ ਅਖੀਰਲਾ ਦੀਵਾਨ ਹੈ ਇਸ ਪੰਡਾਲ ਦਾ। ਬਾਬਾ ਜੀ ਕੱਲ ਦੱਸ ਰਹੇ ਸੀ ਕਿ ਕਾਫੀ ਸੰਗਤਾਂ ਦੇ ਨਾਮ ਆ ਚੁੱਕੇ ਹਨ ਅੰਮ੍ਰਿਤ ਛਕਣ ਵਾਸਤੇ। ਬਾਕੀ ਜਿਹੜੇ ਦਲੀਲਾਂ ਕਰ ਰਹੇ ਹਨ, ਵਿਚਾਰਾਂ ਕਰਦੇ ਹਨ, ਉਹਨਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ ਇਹ ਝੂਠਾ ਸਰੀਰ ਹੈ, ਇਹਦੀ ਕੋਈ ਗਰੰਟੀ ਨਹੀਂ, ਕੋਈ ਮਰਿਆਦ ਨਹੀਂ ਹੈ, ਕਦੋਂ ਇਸਨੇ ਸਾਥ ਛੋੜ ਦੇਣਾ, ਧੋਖਾ ਦੇਣਾ, ਮੁਕਾਮ ਕਰ ਘਰ ਬੈਸਣਾ, ਨਿੱਤ ਚੱਲਣਾ ਕੀ ਧੋਖ, ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨਹੀਂ ਚੱਲੋ, ਕੀ ਪਤਾ ਕਿੱਥੇ ਕਦੋਂ ਇਸਨੇ ਧੋਖਾ ਦੇ ਦੇਣਾ। ਮਿੱਟੀ ਦੇ ਭਾਂਡੇ ਜਿਹੜੇ ਬਣਾਉਂਦੇ ਨੇ ਪ੍ਰਜਾਪਤ, ਬਾਣੀ ਚ ਵੈਸੇ ਕੁਮਾਰ ਲਿਖਿਆ ਉਹਨਾਂ ਨੂੰ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ, ना कछ पोच माटी के भांडे ना कछ पोच कुमार है। ਉਹ ਜਿਹੜੇ ਮਿੱਟੀ ਦੇ ਭਾਂਡੇ ਬਣਾਉਂਦੇ ਨੇ, ਜੇ ਉਹਨਾਂ ਨੂੰ ਜਾ ਕੇ ਕਹੇ ਮੈਂ ਡਬਲ ਪੈਸੇ ਦਿੰਦਾ ਤੈਨੂੰ, ਇਹਦੀ ਕੋਈ ਗਰੰਟੀ ਮਨਿਆਦ? ਕਹਿੰਦਾ ਮਿੱਟੀ ਦਾ ਭਾਂਡਾ ਹੈ, ਠੋਕਰ ਲੱਗੀ ਟੁੱਟ ਜਾਏਗੀ, ਗਰੰਟੀ ਕਾਹਦੀ ਹੈ ਇਹਦੀ? ਪਰ ਸੱਚੇ ਪਾਤਸ਼ਾਹ ਕਹਿੰਦੇ ਉਹ ਭਾਂਡੇ ਤਾਂ ਸਾਂਭ ਕੇ ਆਪਣੇ ਘਰਾਂ ਚ ਕਈ ਸਾਲ ਹੋ ਗਏ ਰੱਖੇ ਪਏ, ਪਰ ਇਹ ਜਿਹੜਾ ਭਾਂਡਾ ਹੈ ਕਹਾਂ ਵਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਣਕਾ, ਪਤਾ ਨਹੀਂ ਕਦੋਂ ਇਹਨੇ ਢੇਰ ਢੇਰੀ ਹੋ ਜਾਣ। ਨਾਲੇ ਜਿਹੜੀਆਂ ਗੱਲਾਂ ਆਪਾਂ ਰੋਜ਼ ਅੱਖੀ ਦੇਖਦੇ ਹਾਂ, ਹੱਥੀ ਕਰਦੇ ਹਾਂ ਤੇ ਕੰਨੀ ਸੁਣਦੇ ਹਾਂ, ਫਿਰ ਦੇਖਾਂਗੇ ਕਰਾਂਗੇ। ਬਹੁਤ ਕਲਪ ਯੁੱਗ ਦੁਨੀਆਂ ਚ ਫਿਰਨ ਤੋਂ ਬਾਅਦ ਆਪਾਂ ਨੂੰ ਇਹ ਸਰੀਰ ਮਿਲਿਆ, ਬਹੁਤ ਕਲਪ ਯੁੱਗ। ਇਹ ਜਿਹੜੇ ਚਾਰੇ ਯੁੱਗ ਨੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁੱਗ, ਇਹ ਚੌਂਕੜੀ ਕਈ ਵਾਰੀ ਲੰਘਦੀ ਹੈ, ਫਿਰ 84 ਦਾ ਸਮਾਂ ਭੋਗਿਆ ਜਾਂਦਾ ਹੈ, ਫਿਰ ਆ ਸਮਾਂ ਆਉਂਦਾ ਮਨੁੱਖਾ ਜਨਮ। ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇਹ ਲਈ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਬਹੁਤ ਯੁੱਗ ਦੁਨੀਆਂ ਚ ਜੰਮਦਾ ਮਰਦਾ ਮਰਦਾ ਜੰਮਦਾ ਆਇਆ, ਤੈਨੂੰ ਇੱਕ ਚਾਂਸ ਮਿਲਿਆ, ਤੈਨੂੰ ਇੱਕ ਮੌਕਾ ਮਿਲਿਆ, ਇਹਦੇ ਵਿੱਚ ਤੂੰ ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਜੰਮਣ ਮਰ ਤੋਂ ਖਹਿੜਾ ਛਡਾ ਸਕਦਾ। ਜੇ ਐਸਾ ਨਾ ਕੀਤਾ ਨਗੁਰਾ ਮਰ ਗਿਆ, ਉਹੀ 84 ਜਿਹਦੇ ਵਿੱਚ ਨਿਕਲ ਕੇ ਆ ਗਿਆ, ਫਿਰ ਮਰੇਗਾ, ਜੰਮੇਗਾ, ਜੰਮੇਗਾ, ਫਿਰ ਮਰੇਗਾ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮਾ। ਬਹੁਤ ਸਮਾਂ ਹੋ ਗਿਆ ਜੰਮਦੇ ਮਰਦੇ ਮਰਦੇ ਜੰਮਦੇ, ਇਹ ਮਨੁੱਖਾ ਜਨਮ ਮਿਲਿਆ। ਨਾਨਕ ਕਹਿਤ ਮਿਲਣ ਕੀ ਬਰੀਆ, ਬਾਰੀ ਹੈ ਇੱਕ ਚਾਂਸ ਹੈ, ਸਿਮਰਤ ਕਹਾ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਮਾਨੁਖ ਦੇਹ ਬਹੁਰ ਨਹੀਂ ਪਾਵੈ, ਕਛੂ ਅਪਾਉ ਮੁਕਤ ਕਾ ਕਰੇ। ਇਹ ਸੱਚੇ ਪਾਤਸ਼ਾਹ ਦੇ ਬਚਨ ਨੇ, ਜਿਹੜੇ ਗੁਰੂ ਨੂੰ ਆਪਾਂ ਨਮਸਕਾਰ ਕੀਤੀ ਹੈ ਆ ਕੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਸੱਚੇ ਪਾਤਸ਼ਾਹ ਹੁਕਮ ਕਰਦੇ ਆਪਾਂ ਨੂੰ ਕਿ ਤੈਨੂੰ ਮਨੁੱਖਾ ਜਨਮ ਮਿਲਿਆ, ਕਿਤੇ ਵਿਅਰਥ ਨਾ ਚਲਿਆ ਜਾਏ, ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰ। ਹੁਣ ਅਸੀਂ ਨਮਸਕਾਰ ਤਾਂ ਕੀਤੀ ਆ ਕੇ ਸੱਚੇ ਪਾਤਸ਼ਾਹ ਨੂੰ, ਨਮਸਕਾਰ ਕਰਨ ਦਾ ਭਾਵ ਸਿਰ ਝੁਕਾਉਣ ਦਾ ਮਤਲਬ ਇਹਦੇ ਵਿੱਚ ਸਾਡੀ ਸੋਚ ਹੈ, ਸਾਡੀ ਅਕਲ ਹੈ, ਸਾਡੀ ਮਤ ਹੈ, ਸਾਡਾ ਦਿਮਾਗ ਹੈ, ਸਾਡਾ ਮਾਇੰਡ ਹੈ ਵੀ ਸੱਚੇ ਪਾਤਸ਼ਾਹ ਮੈਂ ਆਪਣੀ ਮਤ ਤੁਹਾਡੇ ਚਰਨਾਂ ਚ ਭੇਟਾ ਕੀਤੀ ਹੈ। ਨਮਸਕਾਰ ਕਰਨ ਦਾ ਭਾਵ ਆਪਣੀ ਮਤ ਤੁਹਾਡੇ ਚਰਨਾਂ ਚ ਮੱਥਾ ਟੇਕ ਦਿੱਤੀ ਹੈ ਤੇ ਕਿਰਪਾ ਕਰੋ ਉਹਨੂੰ ਸਾਨੂੰ ਆਪਣੀ ਮਤ ਬਖਸ਼ੋ। ਇੱਕ ਵਾਰੀ ਨਮਸਕਾਰ ਕਰਕੇ ਦੇਖੋ, ਉੱਠੋਗੇ ਮੁੜ ਕੇ ਉਹ ਜੀਵਨ ਨਹੀਂ ਹੋਏ। ਇਹ ਤਾਂ ਹੁਣ ਆਪਾਂ ਦੇਖਾ ਦੇਖੀ ਕਰ ਰਹੇ ਹਾਂ ਐਕਟਿੰਗ। ਨਮਸਕਾਰ ਕਰਨ ਦਾ ਮਤਲਬ ਇਹ ਹੈ, ਇਹਦੇ ਵਿੱਚ ਆਪਣੀ ਅਕਲ ਹੈ, ਮਤ ਹੈ, ਦਿਮਾਗ ਹੈ। ਸੱਚੇ ਪਾਤਸ਼ਾਹ ਮੈਂ ਤੇਰੇ ਚਰਨਾਂ ਚ ਆ ਕੇ ਭੇਟਾ ਕੀਤੀ, ਨਮਸਕਾਰ ਕੀਤਾ, ਹੁਣ ਕਿਰਪਾ ਕਰੋ ਗੁਰ ਕੀ ਮਤ ਤੂੰ ਲੈ ਇਹ ਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਗੁਰੂ ਦੀ ਮਤ ਲੈਣ ਵਾਸਤੇ ਆਇਆ। ਹੁਣ ਇਹੀ ਗੁਰੂ ਮਹਾਰਾਜ ਹੁਕਮ ਕਰਦੇ ਨੇ ਤੂੰ ਗੁਰੂ ਵਾਲਾ ਬਣ, ਨਗੁਰੇ ਦੀ ਗਲਤੀ ਨਹੀਂ ਹੋਣੀ ਹੈ। ਚਾਹੇ ਜਿੱਦਾਂ ਮਰਜ਼ੀ ਤਪੀ ਹੈ, ਜਿੱਦਾਂ ਮਰਜ਼ੀ ਜਪੀ ਹੈ, ਜਿੱਦਾਂ ਮਰਜ਼ੀ ਤਿਆਗੀ ਹੈ, ਬੈਰਾਗੀ ਹੈ, ਕੋਈ ਵੀ ਹੈ, ਜਿੰਨਾ ਚਿਰ ਉਹ ਗੁਰੂ ਵਾਲਾ ਨਹੀਂ ਬਣੇਗਾ ਉਹਦੀ ਕੀਤੀ ਸਾਧਨਾ ਤਪੱਸਿਆ ਥਾਂ ਨਹੀਂ ਪਏਗਾ। ਭਾਵੇਂ ਸ਼ਕਤੀਆਂ ਹੋ ਜਾਣ, ਰਿੱਧੀਆਂ ਸਿੱਧੀਆਂ ਹੋ ਜਾਣ, ਉਹ ਕੁਛ ਹੋਰ ਗੱਲ ਹੈ। ਰਿੱਧ ਸਿੱਧ ਅਵਰਾ ਸਾਧ ਉਹ ਰੱਬ ਦਾ ਰਸਤਾ ਨਹੀਂ ਹੈ। ਉਹ ਤਾਂ ਜਾਦੂਗਰਾਂ ਵਿੱਚ ਵੀ ਹੁੰਦੀ ਹੈ ਰਿੱਧੀ ਸਿੱਧੀ ਦਿਖਾ ਦੇਣਾ, ਫਿਰ ਉਹਨੂੰ ਲੋਪ ਕਰ ਦੇਣਾ, ਇਹ ਤਾਂ ਉਹਨਾਂ ਵਿੱਚ ਵੀ ਹੁੰਦੀ ਹੈ। ਪਰ ਗਿਆਨ ਹੋਣਾ ਪਰਮਾਤਮਾ ਦਾ ਰਸਤਾ ਕੁਛ ਹੋਰ ਹੈ। ਜਿੰਨਾ ਚਿਰ ਉਹ ਗੁਰੂ ਵਾਲਾ ਨਹੀਂ ਬਣਦਾ ਉਹਨੂੰ ਗਿਆਨ ਨਹੀਂ ਹੋ ਸਕਦਾ। ਫਕੀਰਾਂ ਦੇ ਸਰਤਾਜ ਭਗਤ ਫਰੀਦ 36 ਸਾਲ ਜਿਨ੍ਹਾਂ ਨੇ ਤਪ ਕੀਤਾ ਤਪੱਸਿਆ, ਤਪ ਕਰਦਿਆਂ ਕਰਦਿਆਂ ਇਹ ਸਰੀਰ ਦੀ ਹਾਲਤ ਵੀ ਹੋ ਗਈ। ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ, ਅਜੈ ਸੁਰੱਭ ਨਾ ਬਹੁੜਿਓ ਦੇਖ ਬੰਦੇ ਦੇ ਭਾਵ। ਇੰਨੀ ਤਪੱਸਿਆ ਕੀਤੀ, ਤਪ ਕਰ ਕਰਕੇ ਸਰੀਰ ਕਾਲਾ ਹੋ ਗਿਆ। ਇੱਕ ਪਿੰਜਰ ਹੈ ਖੜਾ ਝਾੜ ਦੇ ਵਿੱਚ, ਭਗਤ ਫਰੀਦ ਜੀ ਤਪੱਸਿਆ ਕਰ ਰਹੇ ਨੇ। ਤਪੱਸਿਆ ਵੇਲੇ ਸਰੀਰ ਤੇ ਅਸਰ ਪੈਂਦਾ ਹੁੰਦਾ ਹੈ, ਕਿਉਂਕਿ ਬਹੁਤ ਕੁਛ ਸੰਜਮ ਕਰਕੇ ਉਹਨੂੰ ਤਪ ਕਰਨਾ ਪੈਂਦਾ। ਇੱਕ ਲੱਕੜ ਹਾਰਾ ਮੋਢੇ ਤੇ, ਘੋੜਾ ਸਿਰ ਤੇ, ਪਾਣੀ ਦਾ ਘੜਾ, ਹਨੇਰੇ ਘਰੋਂ ਤੁਰ ਪਿਆ ਜੰਗਲ ਵਿੱਚੋਂ ਲੱਕੜ ਵੱਢਣ ਵਾਸਤੇ। ਲੱਕੜਹਾਰੇ ਨੇ ਦੇਖਿਆ ਕੋਈ ਲੱਕੜ ਦਾ ਮੋਢਾ ਹੈ, ਕਾਲਾ ਸੀ ਨਾ ਰੰਗ, ਤਪ ਕਰ ਕਰਕੇ ਹੋਇਆ ਹੋਇਆ ਸੀ। ਘੜਾ ਰੱਖ ਕੇ ਘੋੜੇ ਦਾ ਪੁੱਠਾ ਪੀਣ ਫਰੀਦ ਦੀ ਲੱਤ ਤੇ ਮਾਰਿਆ ਦੇਖਣ ਵਾਸਤੇ, ਸੁੱਕੀ ਲੱਕੜ ਹੈ ਗਿੱਲੀ ਹੈ। ਫਰੀਦ ਜੀ ਸਮਝ ਗਏ ਵੀ ਮੈਨੂੰ ਲੱਕੜ ਦਾ ਮੁੱਢ ਸਮਝ ਕੇ ਇਹਨੇ ਪੀਣ ਮਾਰਿਆ। ਭਗਤ ਫਰੀਦ ਜੀ ਉਹਨੂੰ ਕਹਿੰਦੇ, ਦੇਖੀ ਭਰਾਵਾ, ਤੂੰ ਤਾਂ ਲੱਕੜ ਸਮਝ ਕੇ ਇਹਦੇ ਕੋਲੇ ਬਣਾ ਕੇ ਵੇਚਣਾ ਚਾਹੁੰਦਾ ਹੈ, ਮੈਂ ਤਾਂ ਇਹਦੇ ਵਿੱਚ ਮੌਲਾ ਦੀ ਖੁਦਾ ਦੀ ਪ੍ਰਾਪਤੀ ਕਰਨੀ ਹੈ, ਦੇਖੀ ਕਿਤੇ ਟੱਕ ਨਾ ਮਾਰ ਕੇ ਕਿਤੇ ਜਾਣ ਗਵਾ ਦੇ। ਕੰਧ ਕੁਹਾੜਾ ਸਿਰ ਘੜਾ, ਬਣ ਕੇ ਸਰ ਲੁਹਾਰ, ਹਾਂ ਲੋੜੀ ਸਭ ਆਪਣਾ, ਤੂੰ ਲੋੜੈ ਅੰਗਿਆਰ। ਇਹ ਹਾਲਤ ਤਪੱਸਿਆ ਕਰਦਿਆਂ ਹੋ ਗਈ, ਤਾਕਤ ਇੰਨੀ ਹੋ ਗਈ, ਰਿੱਧੀ ਸਿੱਧੀ ਸ਼ਕਤੀ, ਚਿੜੀਆਂ ਉੱਗਦੀਆਂ ਚੁਗ ਰਹੀਆਂ ਸੀ। ਫਰੀਦ ਜੀ ਦੇਖਣ ਵਾਸਤੇ ਵੀ ਕਿੰਨੀ ਕੁ ਤਾਕਤ ਹੋ ਗਈ, ਤਪੱਸਿਆ ਦਾ ਕੁਛ ਪੱਲੇ ਵੀ ਪਿਆ ਨਹੀਂ। ਉਹਨਾਂ ਵੱਲ ਦੇਖ ਕੇ ਕਹਿੰਦਾ, ਮਰ ਜਾਓ ਚਿੜੀਓ, ਮਰ ਗਈਆਂ। ਫਿਰ ਸੋਚੇ, ਇਹਨਾਂ ਗਰੀਬਣੀਆਂ ਨੇ ਕੀ ਵਿਗਾੜਿਆ ਸੀ। ਫਿਰ ਕਹਿੰਦੇ, ਉੱਡ ਜਾਓ, ਸਾਰੀਆਂ ਚਿੜੀਆਂ ਉੱਡ ਗਈਆਂ। ਇੱਥੇ ਕਿਸੇ ਦਾ ਕੋਈ ਸਿਰ ਪੀੜਾ ਢਾ ਦੇਵੇ, ਪਟਿਆਲੇ 'ਚ ਲੈਣਾ ਲੱਗ ਜਾਣਗੀਆਂ ਵੀ ਰੱਬ ਤਾਂ ਹੀ ਮਾਰ ਕੇ ਜਿਉਂਦਾ ਕਰ ਦੇਵੇ, ਏਡੀ ਤਾਕਤ ਹੈ। ਪਰ ਬਿਨਾਂ ਗੁਰੂ ਤੋਂ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚੇ। ਫਿਰ ਇਲਹਾਮ ਪੈਗਾਮ ਹੋਇਆ ਫਰੀਦਾ, ਭਾਵੇਂ ਲੱਖਾਂ ਵਰਸ ਤਪ ਕਰਦਾ ਰਹਿ, ਜਿੰਨਾ ਚਿਰ ਤੂੰ ਗੁਰੂ ਵਾਲਾ ਨਹੀਂ ਬਣਦਾ ਤੇਰੀ ਸਾਧਨਾ ਕੀਤੀ ਥਾਂ ਨਹੀਂ ਪੈਣੀ। ਫਿਰ ਖਵਾਜਾ ਅਜਮੇਰ ਜਾ ਕੇ ਗੁਰੂ ਧਾਰਨ ਕੀਤਾ, ਕਮਾਈ ਕੀਤੀ, 12 ਸਾਲ ਤਪੱਸਿਆ ਗੁਰੂ ਦੇ ਹੁਕਮ ਵਿੱਚ ਰਹਿ ਕੇ। ਜਦੋਂ ਵਸਤੂ ਪ੍ਰਾਪਤ ਹੋ ਗਈ, ਉਹੀ ਫਰੀਦ ਜਿਹੜੇ 36 ਸਾਲ ਜੰਗਲ 'ਚ ਫਿਰਦੇ ਰਹੇ, ਉਹਨਾਂ ਨੇ ਫਿਰ ਆਪਣਾ ਤਜਰਬਾ ਬਾਣੀ 'ਚ ਲਿਖਿਆ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜ ਇਹ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ, ਉਹ ਤਾਂ ਤੇਰੇ ਅੰਦਰ ਹੈ। ਕਿੰਨੇ ਦਿਖਾਇਆ ਅੰਦਰ ਬਾਹਰ ਢੂੰਡਣ ਤੇ ਛੂਟ ਪਰਾ ਗੁਰ ਘਰ ਹੀ ਮਾਹੇ ਦਿਖਾਇਆ ਥਾ ਗੁਰੂ ਨੇ ਦਿਖਾਇਆ ਜਿੰਨਾ ਚਿਰ ਗੁਰੂ ਦੀ ਸਰਨ ਵਿੱਚ ਨਹੀਂ ਆਇਆ ਉਹਨਾਂ ਚਿਰ ਉਹਦੀ ਪ੍ਰਾਪਤੀ ਨਹੀਂ ਉਹੀ ਭਗਤ ਫਰੀਦ ਜੀ ਨੇ ਆਪਣਾ ਤਜਰਬਾ ਬਾਣੀ ਚ ਦੱਸਿਆ ਹੈ
ਤੇਰੇ ਅੰਦਰ ਹਰੀ ਅੰਦਰ ਗੋਪਾਲ ਦਾ ਤੇਰਾ ਜੰਗਲਾਂ ਚ ਫਿਰੇ ਢੂੰਡਦਾ ਬਈ ਜੰਗਲਾਂ ਚ ਫਿਰੇ ਰੀਸਾ ਜੰਗਲ ਜੰਗਲ ਕਿਆਪ ਹੈ ਪੰਜ ਕੰਡਾ ਮੋੜੇ ਬਸਤੀ ਆਪਣੇ ਆਦੀ ਹੈ ਜੰਗਲ ਕਿਆ ਢੂੰਡੇ
ਫਰੀਦ ਜੀ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣੇ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇ। ਭਗਤ ਨਾਮਦੇਵ ਜੀ ਜਿਨ੍ਹਾਂ ਨੂੰ ਪਰਮੇਸ਼ਰ ਨੇ 72 ਵਾਰੀ ਸਾਖਿਆਤ ਦਰਸ਼ਨ ਦਿੱਤੇ ਆ ਹਾਜ਼ਰ ਨਾਜ਼ਰ ਸਾਖਿਆਤ ਦਰਸ਼ਨ ਹੋਣੇ ਕੁਛ ਹੋਰ ਗੱਲ ਹੈ ਗਿਆਨ ਹੋਣਾ ਕੋਈ ਹੋਰ ਬਾਤ ਹੈ। ਹੁਣ ਦਰਸ਼ਨ ਹੋ ਰਹੇ ਨੇ ਆਪਾਂ ਨੂੰ ਸਤਿਗੁਰੂ ਮਹਾਰਾਜ ਜਦ ਸਮਾਪਤੀ ਹੋ ਜਾਏਗੀ ਉੱਠਾਂਗੇ ਫਿਰ ਵਿਛੋੜਾ ਹੋ ਜਾਏਗਾ। ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿੱਠਿਆਂ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਇਹ ਵਿਛੜ ਜਾਏਗਾ। ਉਹ ਆਤਮ ਮਿਲਾਪ ਹੈ ਜਿਹੜਾ ਗੁਰੂ ਦਾ ਆਤਮ ਦਰਸ਼ਨ ਹੈ ਜਿਹੜਾ ਉਹ ਗੁਰੂ ਕੋਲ ਹੈਗਾ ਫਿਰ ਵਿਛੜਨਾ ਨਹੀਂ ਹੋਏਗਾ। ਅੰਤਰ ਆਤਮ ਹੈ ਜੋ ਮਿਲਿਆ ਮਿਲਿਆ ਕਈ ਐਸ ਹੋਏ। ਇੱਕ ਵਾਰੀ ਸਭਾ ਲੱਗੀ ਭਗਤਾਂ ਦੀ ਮਹਾਤਮਾ ਦੀ ਭਗਤ ਨਾਮਦੇਵ ਜੀ ਵੀ ਬੈਠੇ ਉਹਨਾਂ ਦੇ ਵਿੱਚ ਕਹਿੰਦੇ ਵੀ ਆਪਣੇ ਚ ਦੇਖੋ ਪੱਕਾ ਕੌਣ ਹੈ ਤੇ ਕੱਚਾ ਕੌਣ ਹੈ। ਇੱਕ ਮਹਾਤਮਾ ਉੱਠ ਕੇ ਸਿਰ ਚ ਠੋਲਾ ਮਾਰ ਕੇ ਕਹਿੰਦੇ ਇਹ ਵੀ ਪੱਕਾ ਇਹ ਵੀ ਪੱਕਾ। ਜਦ ਨਾਮਦੇਵ ਜੀ ਦੀ ਵਾਰੀ ਆਈ ਤੇ ਸਿਰ ਚ ਠੋਲਾ ਮਾਰ ਕੇ ਕਹਿੰਦੇ ਕੱਚਾ ਹੈ। ਨਾਮਦੇਵ ਜੀ ਕਹਿੰਦੇ ਅਜੇ ਕੱਚੇ ਹੀ ਆ ਮੈਂ 72 ਵਾਰੀ ਮੈਨੂੰ ਪਰਮੇਸ਼ਰ ਦੇ ਦਰਸ਼ਨ ਹੋ ਗਏ ਕਹਿੰਦੇ ਇਹੀ ਤਾਂ ਕੱਚ ਬੁਣਿਆ ਫਿਰ ਤੇਰੇ ਚ ਜਦੋਂ ਕਿਤੇ ਗਿਆ ਹੀ ਨਹੀਂ ਕਿਤੇ ਆਉਂਦਾ ਹੀ ਨਹੀਂ ਤੇ ਮਿਲਣ ਤੇ ਵਿਛੜਨਾ ਕੰਮ ਕੀ ਹੋਇਆ ਇਹਦੇ ਚ। ਮਿਲੇ ਤਾਂ ਜੇ ਵਿਛੜਿਆ ਹੋਵੇ, ਵਿਛੜੇ ਤਾਂ ਜੇ ਮਿਲਿਆ ਹੋਵੇ। ਇਹੀ ਤਾਂ ਤੇਰੇ ਅੰਦਰ ਗਿਆਨ ਦੀ ਅਜੇ ਲੇਸ ਮਾਤਰ, ਗੰਢੇ ਦੇ ਛਿਲਕੇ ਜਿੰਨਾ ਪੜਦਾ। ਭਾਂਬੀਰੀ ਕੇ ਪਾਕ ਪਾਰ ਦੋ ਬਿਨ ਪੇਖੇ ਦੁਰਾਇਓ, ਇਹ ਤੇਰਾ ਗੁਰੂ ਪੜਦਾ ਲਾਏਗਾ ਭਰਮ ਦਾ। ਆ ਫਿਰ ਮਿਲਣਾ ਵਿਛੜਨਾ ਤੇਰਾ ਦੁੱਖ ਖਤਮ ਹੋ ਜਾਊਗਾ। ਫਿਰ ਜਦੋਂ ਗਏ ਨਾ ਰਾਮਾਨੰਦ ਜੀ ਕੋਲ, ਰਾਮਾਨੰਦ ਨੇ ਜਾਣ ਕੇ ਜਾਂਦੇ ਨੂੰ ਵਿਠਲ ਤੇ ਪੈਰ ਰੱਖੇ ਹੋਏ, ਸੋਚਿਆ ਵੀ ਇੱਥੇ ਮੈਂ ਕੀ ਗਿਆਨ ਹੋਵੇ ਤਾਂ ਪਹਿਲੇ ਵਿਠਲ ਉੱਤੇ ਪੈਰ ਰੱਖੀ ਪਏ। ਮੁੜਨ ਲੱਗੇ ਜਦੋਂ ਕਹਿੰਦੇ ਨਾਮਦੇਵ ਤੈਨੂੰ ਭਗਵਾਨ ਨੇ ਭੇਜਿਆ, ਕਹਿੰਦੇ ਹਾਂ। ਫਿਰ ਮੁੜ ਚੱਲਿਆ, ਕਹਿੰਦਾ ਮਹਾਰਾਜ ਮੁੜ ਤਾਂ ਚੱਲਿਆ, ਤੁਸੀਂ ਬੀਠਲ ਤੇ ਪੈਰ ਰੱਖੀ ਪੈ। ਉਹ ਕਹਿੰਦੇ ਜਿੱਥੇ ਬੀਠਲ ਨੀ ਮੇਰੇ ਉੱਥੇ ਪੈਰ ਰੱਖਦੇ। ਭਗਤ ਨਾਮਦੇਵ ਨੇ ਫੜ ਕੇ ਦੂਜੇ ਪਾਸੇ ਰੱਖੇ, ਉੱਥੇ ਵੀ ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਇਹੀ ਤਾਂ ਤੇਰੇ ਅੰਦਰ ਭਰਮ ਹੈ ਕਿ ਰੱਬ ਹੁਣ ਗਿਆ ਫਿਰ ਆ ਕੇ ਮੈਨੂੰ ਦਰਸ਼ਨ ਦਿਓ। ਇਹ ਭਰਮ ਇਸ ਤਰ੍ਹਾਂ ਦਾ ਜਿਵੇਂ ਮੱਛੀ ਦੇ ਅੰਦਰ ਭਰਮ ਹੁੰਦਾ। ਮੱਛੀ ਪਾਣੀ ਦੇ ਵਿੱਚ ਰਹਿੰਦੀ ਹੋਈ ਆਪਣੇ ਆਪ ਨੂੰ ਪਾਣੀ ਤੋਂ ਲਹਿਜ਼ਾ ਮੰਨਦੀ ਹੈ। ਜਦੋਂ ਮੱਛੀ ਫੜਨ ਵਾਲੇ ਕੁੰਡੀ ਨੂੰ ਆਟਾ ਜਾਂ ਮਾਸ ਲਾ ਕੇ ਸਿੱਟਦੇ ਮੂੰਹ ਚ ਪਾਉਂਦੀ ਹੈ ਮੱਛੀ, ਉਹ ਕੁੰਡੀ ਨੂੰ ਲਾਉਂਦੀ ਸ਼ਿਕਾਰੀ ਖਿੱਚਦਾ ਮੂੰਹ ਚ ਕੁੰਡੀ ਫਸ ਜਾਂਦੀ, ਖਿੱਚ ਲੈਂਦਾ ਬਾਹਰ, ਫਿਰ ਤੜਫ ਤੜਫ ਕੇ ਰੁੰਦੀ ਹੈ ਮੱਛਲੀ ਵਿੱਚ ਨੀ ਨੈਣ ਰੁੰਨੀ ਜਾਲ ਬਦਕ ਪਾਇਆ। ਫਿਰ ਸੋਚਦੀ ਹੈ ਮੈਂ ਤਾਂ ਪਾਣੀ ਦੇ ਵਿੱਚ ਸੀ, ਮੈਨੂੰ ਤਾਂ ਭਰਮ ਸੀ। ਫਿਰ ਅੱਖਾਂ ਭਰ ਭਰ ਕੇ ਰੁੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਪਰਮੇਸ਼ਰ ਵਿੱਚ ਹੈ, ਪਰਮੇਸ਼ਰ ਤੇਰੇ ਵਿੱਚ, ਤਨ ਮੈਂ ਹਰ ਹੈ, ਹਰ ਮੈਂ ਤਨ ਹੈ, ਸਰਬ ਨਿਰੰਤਰ ਸੋਏ। ਪਰ ਇੱਕ ਭਰਮ ਦਾ ਖੱਪਰ ਬਣਿਆ ਜਿਹੜਾ ਫੁੱਟਦਾ ਨਹੀਂ ਹੈ। ਦਰਿਆ ਦੇ ਵਿੱਚ ਪਾਣੀ ਦਾ ਘੜਾ ਭਰ ਕੇ ਰੱਖਿਆ, ਉਹਦੇ ਅੰਦਰ ਵੀ ਪਾਣੀ ਹੈ, ਬਾਹਰ ਵੀ ਪਾਣੀ ਹੈ, ਪਰ ਮਿਲ ਨਹੀਂ ਰਿਹਾ ਹੈ। ਉਹ ਖੱਪਰ ਨਹੀਂ ਨਾ ਮਿਲਣ ਦੇ ਰਿਹਾ ਹੈ, ਉਹ ਤਾਂ ਅੰਦਰ ਬਾਹਰ ਹੋਈ ਹੈ, ਪਰ ਇੱਕ ਖੱਪਰ ਬਣਿਆ ਦੇਹ ਦਿਆਸ, ਜਿਹਨੂੰ ਦੇਹ ਅੰਗਤਾ ਕਹਿੰਦੇ ਨੇ। ਮੈਂ ਸਰੀਰ ਹਾਂ, ਇੱਕ ਦੇਹ ਦਿਆਸ ਵੀ ਇੱਕ ਭਰਮ ਵੀ ਹੈ। ਜਿਹੜੀ ਹਾਂ ਹੈ ਨਾ ਦੇਹ ਅੰਗਤਾ, ਇਹਨੂੰ ਭਰਮ ਤੋਂ ਪਈ ਹੋਈ ਹੈ। ਹਰ ਇੱਕ ਬੰਦੇ ਦੇ ਮਨ ਵਿੱਚ ਇੱਕ ਭਰਮ ਹੈ ਕਿ ਮੇਰੇ ਵਰਗਾ ਸੋਹਣਾ ਤੇ ਮੇਰੇ ਵਰਗਾ ਸਿਆਣਾ ਰੱਬ ਨੇ ਪੈਦਾ ਨਹੀਂ ਕੀਤਾ। ਸਭ ਦੇ ਮਨ ਦੇ ਵਿੱਚ ਜਿਹਨੂੰ ਦੇਹ ਅੰਗਤਾ ਕਹਿੰਦੇ, ਸਭ ਦੇ ਮਨ ਵਿੱਚ ਇਹ ਗੱਲ ਹੈ ਵੀ ਜੇ ਮੈਂ ਇੱਥੇ ਪਟਿਆਲੇ ਨਾ ਕਿਤੇ ਜਨਮ ਲੈਂਦਾ, ਇੱਥੇ ਕੀ ਹੋਣਾ ਸੀ, ਤਾਂ ਮੇਰੇ ਕਰਕੇ ਇਹ ਮਾੜਾ ਮੋਟਾ ਖੜਕਾ ਦਿਲਕਾ ਹੈ। ਬਾਕੀ ਐਵੇਂ ਵੱਧ ਤੁਰੇ ਫਿਰਦੇ ਕਿਸੇ ਨਾ ਕੰਮ, ਇਹ ਦੇਹ ਅੰਗਤਾ ਮੇਰੇ ਵਰਗਾ ਸੋਹਣਾ ਤੇ ਮੇਰੇ ਵਰਗਾ ਸਿਆਣਾ ਪੈਦਾ ਹੀ ਨਹੀਂ ਕੀਤਾ ਰੱਬ ਨੇ। ਜੇ ਗੱਲ ਸਮਝਣੀ ਹੈ ਤਾਂ 100 ਫੋਟੋ ਹੋਵੇ, ਗਰੁੱਪ 100 ਫੋਟੋ, ਇੱਕ ਆਪਣੀ ਵੀ ਵਿੱਚ ਹੋਵੇ, ਬਸ ਇੱਕ ਨੂੰ ਦੇਖੀ ਜਾਂਦਾ ਵੀ ਆਹੀ ਲੱਗ ਰਹੀ ਹੈ, ਬਾਕੀ ਤਾਂ ਐਵੇਂ ਕਿੰਨੇ ਖੜਾ ਤੇ ਲੈ ਕੇ ਕਿਸੇ ਨਾ ਕੰਮ। ਇਹਦੇ ਕਰਕੇ ਆ ਗਰੁੱਪ ਜਿਹਾ ਮਾੜਾ ਜਿਹਾ ਜੱਚਦਾ ਹੈ, ਕਿੰਨੀ ਬਰੀਕ ਹੈ ਹਉਮੈ ਸੂਖਮ ਦੇਹ ਅੰਗਤਾ ਜਿਹਨੂੰ ਕਹਿੰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਤੂੰ ਕਿਤੇ ਵਿਚਾਰ ਕਰਕੇ ਦੇਖੇ ਵੀ ਦੇਹ ਅੰਗਤਾ ਜੋਗਾ ਹੈਗਾ ਤੂੰ, ਜੇ ਆਫਰਿਆ ਫਿਰਦਾ ਤੂੰ ਕਹਾਂ ਫਿਰ ਤੋਂ ਭਈਆ ਫੁੱਲਿਆ ਫੁੱਲਿਆ। ਸਾਹਿਬ ਕਹਿੰਦੇ ਤੂੰ ਫੁੱਲਿਆ ਕਰਦਾ ਕਿ ਮੇਰੇ ਵਰਗਾ ਬੌਸ ਹੀ ਨਹੀਂ ਕੋਈ ਇੱਥੇ, ਮੇਰੇ ਵਰਗਾ ਕੋਈ ਯੂਸਫ ਨਹੀਂ ਜੰਮਿਆ, ਕਹਾਂ ਫਿਰ ਤੋਂ ਭਈਆ ਫੁੱਲਿਆ ਫੁੱਲਿਆ। ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਇੱਕ ਫਕੀਰ ਤਪ ਕਰ ਰਿਹਾ ਸੀ, ਰਾਜਾ ਸ਼ਿਕਾਰ ਖੇਡਦਾ ਖੇਡਦਾ ਆਇਆ। ਉਹ ਫਕੀਰ ਦੀਆਂ ਅੱਖਾਂ ਬੰਦ ਸੀ, ਸੁਰਤ ਜੁੜੀ ਸੀ ਸ਼ਬਦ ਵਿੱਚ। ਰਾਜਮਤ ਨੇ ਠਾਠਾਂ ਮਾਰੀਆਂ ਮਨ ਵਿੱਚ ਵੀ ਇੱਕ ਪਖੰਡੀ ਅੱਖਾਂ ਮੀਟ ਕੇ ਮੈਨੂੰ ਪਖੰਡ ਕਰਕੇ ਦਿਖਾ ਰਿਹਾ। ਮੇਰੀ ਕੋਈ ਆਓ ਭਗਤ, ਕੋਈ ਸਤਿਕਾਰ, ਕੋਈ ਜੀ ਆਇਆ ਕੁਛ ਨਹੀਂ ਆਖਿਆ ਇਹਨੇ। ਕਿਰਪਾਨ ਦੇ ਮੁੱਠ ਨੂੰ ਹੱਥ ਪਾ ਲਿਆ ਵੀ ਇਹਦਾ ਸਿਰ ਲਾ ਦੇਣਾ। ਜਦੋਂ ਕਿਰਪਾਨ ਦੇ ਮੁੱਠ ਨੂੰ ਹੱਥ ਪਾਇਆ, ਫਕੀਰ ਕਹਿੰਦਾ ਖੜ ਖੜ ਜਾ, ਮੈਂ ਤੇਰੀ ਔਕਾਤ ਨੂੰ ਜਾਣਦਾ। ਰਾਜਾ ਕਹਿੰਦਾ ਮੇਰੀ ਔਕਾਤ ਤੂੰ ਕੀ ਜਾਣਦਾ ਹੈ? ਕਹਿੰਦਾ ਮੈਂ ਜਾਣਦਾ ਤੇਰੀ ਔਕਾਤ ਨੂੰ। ਰਾਜਾ ਕਹਿੰਦਾ ਦੱਸ ਕੀ ਜਾਣਦਾ ਹੈ? ਫਕੀਰ ਕਹਿੰਦਾ ਤੂੰ ਕਿਰਪਾਨ ਨੂੰ ਤਾਂ ਹੱਥ ਪਾਇਆ ਵੀ ਮੈਂ ਸਤਿਕਾਰ ਨਹੀਂ ਕੀਤਾ ਤੇਰਾ? ਕਹਿੰਦਾ ਹਾਂ। ਫਕੀਰ ਕਹਿੰਦੇ ਇਹਦੇ ਵਿੱਚ ਸਤਿਕਾਰ ਵਾਲੀ ਕੋਈ ਚੀਜ਼ ਨਹੀਂ ਹੈ ਜਿਹਦਾ ਮੈਂ ਸਤਿਕਾਰ ਕਰਾਂ। ਉਹ ਰਾਜਨ ਤੈਨੂੰ ਪਤਾ ਮੈਂ ਪੈਦਾ ਕਿੱਥੋਂ ਆਇਆ, ਮੇਰੀ ਪੈਦਾਇਸ਼ ਕਿੱਥੋਂ ਹੈ? ਚੁੱਪ ਕਰ ਗਿਆ, ਸਮਝ ਆ ਗਈ ਵੀ ਮੈਂ ਕਿਸੇ ਟਿਕਾਣੇ ਤੇ ਆ ਗਏ। ਤਾਂ ਕਹਿੰਦਾ ਤੁਸੀਂ ਦੱਸੋ, ਸਾਡਾ ਗੁਰੂ ਕਹਿੰਦਾ ਮਾਂ ਕੀ ਰਕਤ ਪਿਤਾ ਬਿਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਤੂੰ ਕਿੱਡੀ ਨਿਸ਼ਚਿਤ ਚੀਜ਼ ਤੋਂ ਪੈਦਾ ਹੋਇਆ, ਮਾਂ ਕੀ ਰਕਤ ਪਿਤਾ ਬਿਦ ਧਾਰਾ, ਤੇਰੀ ਪੈਦਾਇਸ਼ ਕਿੱਥੋਂ? ਫਿਰ ਤੂੰ ਹੰਕਾਰੀ ਕਾਹਤੋਂ ਬਣਿਆ? ਫਿਰ ਤੂੰ ਮੋਢਿਆਂ ਤੋਂ ਥੁੱਕ ਥੁੱਕ ਕੇ ਆਫਰ ਆਫਰ ਕੇ ਤੁਰਦਾ ਹੈ, ਤੈਨੂੰ ਪਤਾ ਮੇਰੀ ਹੋਂਦ ਕਿੱਥੋਂ? ਫਿਰ ਫਕੀਰ ਕਹਿੰਦਾ 9 ਮਹੀਨੇ ਕਿੱਥੇ ਰਿਹਾ ਸੀ? ਪਤਾ ਤੈਨੂੰ ਬਾਣੀ ਚ 9 ਮਹੀਨੇ ਨੀ 10 ਮਹੀਨੇ ਲਿਖੇ, ਜਿੱਥੇ ਵੀ ਲਿਖੇ ਮਰ। ਤੂੰ 10 ਮਹੀਨੇ ਰਿਹਾ ਕਿੱਥੇ ਹੈ? ਮਾਤਾ ਦੇ ਉਦਰ ਵਿੱਚ, ਪੁੱਠਾ ਲੁਕਦਾ ਸੀ, ਪੈਰ ਉੱਪਰ ਸੀ ਸਿਰ ਥੱਲੇ, ਤੇ ਸਾਰਾ ਮਾਲ ਮੁੱਤਰ ਤੇਰੇ ਉੱਤੋਂ ਦੀ ਗੁਜ਼ਰਦਾ ਰਿਹਾ 10 ਮਹੀਨੇ। ਤੂੰ ਹੰਕਾਰੀ ਬਣਿਆ ਫਿਰਦਾ, ਕਹਾਂ ਫਿਰ ਤੋ ਭਈਆ ਫੁੱਲਿਆ ਫੁੱਲਿਆ। ਸਾਹਿਬ ਕਹਿੰਦੇ ਨੇ ਬੰਦਗੀ ਕਰਿਆ ਕਰ, ਸਰੀਰ ਮਿਲਿਆ ਤੈਨੂੰ ਹੰਕਾਰ ਨਾ ਕਰਿਆ ਕਰ। ਫਿਰ ਹੁਣ ਤੇਰੇ ਸਿਰ ਤੋਂ ਲੱਗ ਕੇ ਪੈਰਾਂ ਤੱਕ ਕੀ ਹੈ? ਅਜੇ ਤੂੰ ਆ ਕਰੀਮਾਂ ਜੀਆਂ ਪਰਫਿਊਮ ਜਿਆਦਾ ਨਾ ਨਾ ਲਾ ਕੇ ਰੱਖੇ, ਇਹਦੇ ਕੋਲ ਖੜਿਆ ਨਹੀਂ ਜਾਣਾ। ਅੱਖਾਂ ਚੋਂ ਗਿੱਡ, ਕੰਨਾਂ ਚੋਂ ਮੈਲ, ਮੂੰਹ ਚੋਂ ਭੈੜੀ ਸਮੈਲ, ਸਾਰੇ ਇੰਦਰੀਆਂ ਚੋਂ ਗੰਦਗੀ ਝੜਦੀ ਹੈ ਤੇਰੇ ਸਰੀਰ ਦੇ ਵਿੱਚੋਂ, ਤੇ ਤੂੰ ਆਪਣਿਆਂ ਫਿਰਦਾ ਮੇਰੇ ਵਰਗਾ ਇੱਕ ਗੰਢੇ ਦੇ ਛਿਲਕੇ ਜਿਹਾ ਪਤਲਾ ਜਿਹਾ ਪੜਦਾ ਪਾਤਾ ਰੱਬ ਨੇ, ਜਿਸ ਕਰਕੇ ਤੂੰ ਹੁਣ ਕਿਸੇ ਦੀ ਗੱਲ ਹੀ ਨਹੀਂ ਸੁਣਦਾ। ਤੇਰਾ ਗੁਰੂ ਕਹਿੰਦਾ ਤੇਰੇ 'ਚ ਹੈ ਕੀ ਹੈ? ਅੱਡ ਮਾਸ ਲਾੜੀਆਂ ਦਾ ਤੇਰਾ ਪਿੰਜਰਾ, ਇਹਦਾ ਬੰਦਿਆ ਮਾਣ ਕਰੇ ਓਏ, ਅੱਡ ਮਾਸ ਲਾੜੀਆਂ ਦਾ ਆਦਾ ਬੰਦਿਆ ਮਾਣ ਕਰੇ। Thank you. ਸੱਚੇ ਪਾਤਸ਼ਾਹ ਕਹਿੰਦੇ ਸਿਰ ਤੋਂ ਲੱਗ ਕੇ ਪੈਰਾਂ ਤੱਕ ਵਿਚਾਰ ਕਰ, ਹੈ ਕੀ ਇਹਦੇ ਵਿੱਚ? ਚਮੜੀਆਂ ਹੱਡੀਆਂ ਨੇ ਨਾੜੀਆਂ ਨੇ ਜਿਹਦਾ ਹੰਕਾਰ ਕਰਦਾ, ਜਿੱਦਣ ਇਹਦੇ ਵਿੱਚ ਸਵਾਸ ਨਿਕਲ ਗਏ, ਇਹਦੇ ਨਾਲ ਲੱਗੇ ਕੱਪੜੇ ਘਰਦਿਆਂ ਨੂੰ ਨਹੀਂ ਚੰਗੇ ਲੱਗਣਗੇ। ਜਿਹੜੇ ਕੀਮਤੀ ਕੀਮਤੀ ਖਰੀਦ ਕੇ ਰੱਖੇ ਸੀ ਨਾ, ਸਭ ਦੇ ਦੇਣਗੇ। ਉਹ ਸਰੀਰ ਨਾਲ ਲੱਗੇ ਹੋਏ ਨੇ, ਉਹਦੇ ਨਾਲ ਜੋੜਾ। ਜਿਹੜੀ ਸੱਚੀ ਵਸਤੂ ਹੈ ਆਤਮਾ, ਉਹਨਾਂ ਚਿਰ ਸਰੀਰ ਸੋਹਣਾ ਲੱਗਦਾ ਜਿੰਨਾ ਚਿਰ ਇਹਦੇ ਵਿੱਚ ਆਤਮਾ ਰੂਹ ਹੈ। ਜਦੋਂ ਰੂਹ ਨਿਕਲ ਗਈ, ਦੇਖ ਲਓ ਇਹਨੂੰ ਹੱਥ ਲਾਉਣਾ ਵੀ ਚੰਗਾ ਨਹੀਂ ਸਮਝੀਏ। ਮਗਰ ਜਾਣ ਵਾਲੀ ਨਾਉਣ ਗਿਆ ਕਿ ਵੀ ਉਹਦੇ ਮਗਰ ਜਾ ਕੇ ਆਏ, ਚੰਬੜ ਗਿਆ ਆਪਾਂ ਨੂੰ। ਐਵੇਂ ਹੰਕਾਰੀ ਬਣਿਆ ਫਿਰਦਾ, ਨਾਮ ਜਪਿਆ ਕਰ। ਇਹ ਲਾਹ ਲੈਣ ਵਾਸਤੇ ਮਿਲਿਆ, ਇਹ ਤਾਂ ਸਵਾਹ ਦੀ ਢੇਰੀ ਹੋ ਜਾਏਗਾ ਇੱਕ ਦਿਨ, ਪਤਾ ਨੀ ਕਿੱਦਣ ਹੋ ਜਾਣ। ਗੁਰੂ ਵਾਲੇ ਬਣ ਕੇ ਨਾਮ ਜਪਣਾ ਚਾਹੀਦਾ, ਕੀ ਪਤਾ ਲੱਗਦਾ। ਇਹ ਜਿਹੜੀ ਦੇਹ ਹੰਕਤਾ ਦਾ ਸੂਖਮ ਜਿਹਾ ਪੜਦਾ ਆਇਆ ਉਹਦੇ ਉੱਤੇ, ਜਿਵੇਂ ਅੱਖ ਤੇ ਮੋਤੀ ਆ, ਕਿੰਨੇ ਇੰਚ ਦਾ ਮੋਟਾ ਹੁੰਦਾ, ਗੰਡੇ ਦੇ ਛਿਲਕੇ ਜਿੰਨਾ ਹੁੰਦਾ, ਦਿਸਣ ਤੋਂ ਹਟਾ ਦਿੰਦਾ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਨੂੰ ਦੇਖਣ ਨਹੀਂ ਨਾ ਦਿੰਦਾ, ਗਿਆਨ ਨੇਤਰਾਂ ਤੇ ਅਗਿਆਨਤਾ ਦਾ ਮੋਤੀ ਆਇਆ ਹੋਇਆ, ਹੱਥਾਂ ਪੈਰਾਂ ਤੋਂ ਨੇੜੇ ਹੁੰਦਾ ਵੀ ਦਿਸ ਨਹੀਂ ਰਿਹਾ। ਇਹ ਟੁੱਟਦਾ ਨਹੀਂ ਨਾ ਜਿਹੜਾ ਭਰਮ ਦਾ ਪੜਦਾ ਪਿਆ, ਉਹ ਗੁਰੂ ਲਾਉਂਦਾ। ਫਿਰ ਜਦੋਂ ਦੋ ਤਿੰਨ ਪੜਦੇ ਨੇ ਇਹਦੇ ਉੱਤੇ, ਉਹ ਗੁਰੂ ਦੋ ਤਾਂ ਸਿੱਖ ਕਮਾਈ ਮਨ ਬਖਸ਼ੇ ਮੈਲਾਪਨ ਤੇ ਵਿਕਸ਼ੇਪ ਟਿਕਣਾ ਨਾ, ਇਹ ਤਾਂ ਸਿੱਖ ਨੂੰ ਸਾਧਨਾ ਕਰਨੀ ਪੈਂਦੀ ਹੈ। ਸੇਵਾ ਕਰਕੇ ਮਲ ਦੋਸ਼ ਦੂਰ ਹੁੰਦਾ, ਸਿਮਰਨ ਕਰਕੇ ਵਿਕਸ਼ੇਪ ਦੂਰ ਹੁੰਦਾ। ਜਦੋਂ ਸ਼ੁੱਧ ਤੇ ਇਕਾਗਰ ਮਨ ਹੋ ਜਾਏ, ਤੀਜਾ ਭਰਮ ਦਾ ਪੜਦਾ ਗੁਰੂ ਇਸ ਤਰ੍ਹਾਂ ਲਾ ਦਿੰਦਾ ਜਿਵੇਂ ਡਾਕਟਰ ਅੱਖ ਤੋਂ ਫੜ ਕੇ ਮੋਤੀ ਲਾ ਦਿੰਦਾ, ਪ੍ਰਕਾਸ਼ ਹੋ ਜਾਂਦਾ ਸਾਰੇ ਪਾਸੇ ਪਰਿਪੂਰਨ। ਮੱਛੀ ਵਾਲਾ ਭਰਮ ਹੈ ਇਹਦੇ ਵਿੱਚ, ਪਤਾ ਨਹੀਂ ਪਰਮਾਤਮਾ ਕਿੱਥੇ ਹੈ, ਕਦੋਂ ਆਏਗਾ, ਉਹਨੇ ਮਿਲਣਾ ਕਦੋਂ ਹੈ, ਮੇਰਾ ਮਿਲਾਪ ਕਦੋਂ ਹੋਏਗਾ। ਭਰਮ ਬਣਿਆ ਨਾ ਸਭ ਦੇ ਮਨ ਕਈ ਕਹਿੰਦੇ ਨੇ ਪਤਾ ਨੀ ਹੈ ਵੀ ਇਹ ਕਿ ਨਹੀਂ, ਰੌਲਾ ਜਿਹਾ ਪਾਈ ਜਾਂਦੇ ਹੈਗਾ ਵੀ ਇਹ ਪਤਾ ਨੀ ਆਇਆ ਵੀ ਕਿ ਨਹੀਂ, ਦੇਖਿਆ ਤਾਂ ਹੈ ਨਾ ਕੋਈ ਦਿਖਾਉਂਦਾ ਹੀ ਹੈ, ਕਹੀ ਜਾਂਦੇ ਨੇ ਰੱਬ ਹੈਗਾ, ਕਈਆਂ ਨੇ ਤਾਂ ਕੰਮ ਹੀ ਮੁਕਾਤਾ ਕਹਿੰਦੇ ਹੈ ਹੀ ਨੀ, ਐਵੇਂ ਰੌਲਾ ਪਾਉਂਦੇ ਦਿਖਾਓ ਕਹਿੰਦੇ ਕਿੱਥੇ ਹੈ ਰੱਬ, ਜੇ ਹੋਵੇ ਤਾਂ ਦਿਸੇ ਨੂੰ। ਪਰ ਸਤਸੰਗ ਜੀ ਜਿੰਨਾ ਚਿਰ ਉਹ ਦੇਹ ਅੰਗਤਾ ਅੰਦਰ ਬਣੀ ਹੋਈ ਹੈ ਨਾ, ਉਹਨਾਂ ਚਿਰ ਬ੍ਰਹਮ ਅੰਗਤਾ ਨਹੀਂ, ਦੇਹ ਅੰਗਤਾ ਦਾ ਟੁੱਟੇਗਾ ਭਰਮ, ਫਿਰ ਬ੍ਰਹਮ ਅੰਗਤਾ ਉਸ ਚਾਰੇ ਪਾਸੇ ਪਰਿਪੂਰਨ ਨਜ਼ਰ ਆਉਣ ਲੱਗ ਗਏ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਚ ਗਏ, ਜਦੋਂ ਜਾਣ ਕੇ ਖੁਦਾ ਦੇ ਘਰ ਵੱਲ ਆਪਣੇ ਚਰਨ ਕਰਕੇ ਪਏ, ਜੀਵਨ ਕਾਜੀ ਨੇ ਦੇਖਿਆ ਕੋਈ ਕਾਫਰ ਹੈ, ਆਪਾਂ ਪਾਪੀ ਕਹਿੰਦੇ ਹਾਂ ਉਹ ਕਾਫਰ ਕਹਿੰਦੇ, ਵੀ ਖੁਦਾ ਦੇ ਘਰ ਵੱਲ ਪੈਰ ਕਰੀ ਪਿਆ। ਕਾਜੀ ਨੇ ਲੱਤ ਮਾਰੀ ਗੁੱਸੇ ਚ ਜਾ ਕੇ, ਖੁਦਾ ਦੇ ਘਰ ਵੱਲ ਪੈਰ ਕਰੇ, ਤੁਹੀਨ ਕੀਤੀ। ਦੇਖੋ ਪੈਰ ਕੀਤੇ ਸੀ ਸਤਿਗੁਰਾਂ ਨੇ, ਲੱਤ ਮਾਰੀ ਖੰਡ ਚ, ਤੁਹੀਨ ਬਰਦਾਸ਼ਤ ਨਹੀਂ ਹੋਈ। ਇੱਥੇ ਸਾਡੇ ਸਿੱਖੀ ਬਾਣੀ ਦੀ ਤੁਹੀਨ ਕਰੀ ਜਾਂਦੇ ਨੇ, ਪੱਗਾਂ ਬੰਨੀਆਂ ਹੋਈਆਂ ਦਾੜੇ, ਬਾਣੀ ਚਾਹ ਗਲਤ ਹੈ ਕੱਢੋ, ਬਾਣੀ ਚਾਹ ਬਦਲੋ। ਇੱਕ ਅੱਖਰ ਬਦਲਿਆ ਸੀ, ਇੱਕ ਅੱਖਰ ਰਾਮ ਰਾਜ ਨੇ, ਮਿੱਟੀ ਮੁਸਲਮਾਨ ਕੀ ਵੇੜਾ ਪਈ ਘੁਮਿਆਰ ਦੀ ਥਾਂ ਤੇ ਮਿੱਟੀ ਬੇਈਮਾਨ ਕੀ ਆਖਿਆ ਸੀ ਰਾਮ ਰਾਜ। ਗੁਰੂ ਕਾ ਪੁੱਤਰ ਸੀ ਤੇ ਜਵਾਨ ਉੱਤੇ ਗੁਰੂ ਨਾਨਕ ਦਾ ਵਾਸਾ ਵੀ ਮਰ ਨੇ ਬੰਨ ਦਿੱਤਾ ਸੀ। ਸੱਤਵੇਂ ਪਾਤਸ਼ਾਹ ਨੇ ਰਾਮ ਰਾਏ ਤੇਰੀ ਜਵਾਨ ਤੇ ਗੁਰੂ ਨਾਨਕ ਦਾ ਵਾਸਾ ਹੋਏਗਾ, ਜੋ ਕਹੇਗਾ ਹੋ ਜਾਏਗਾ। ਪਰ ਗੁਰੂ ਘਰ ਦੇ ਸੁਨਹਿਰੀ ਸੂਲਾਂ ਨੂੰ ਆਂਚ ਨਹੀਂ ਲੱਗਣ ਦੇਣੀ। ਪਰ ਖੁਸ਼ਾਮਦ ਵਾਸਤੇ ਆਖਿਆ ਔਰੰਗਜ਼ੇਬ ਨਾਰਾਜ਼ ਨਾ ਹੋ ਜਾਏ ਕਿਤੇ, ਬੇਈਮਾਨ ਆਖਿਆ ਜੀ ਮੁਸਲਮਾਨ ਨਹੀਂ ਆਖਿਆ। ਤੇ ਜਦੋਂ ਅਮਰ ਛਕਾਉਂਦੇ ਨੇ ਰਾਮ ਰਾਈਏ ਧੀਰ ਮਲੀਏ ਗੰਗੂ ਸ਼ਾਹੀਏ ਨੜੀ ਮਾਰ ਕੁੜੀ ਮਾਰ, ਇਹਨਾਂ ਨਾਲ ਖਾਲਸੇ ਨੇ ਵਰਤਣਾ ਨਹੀਂ ਹੈ, ਬੰਦ ਕਰਿਆ ਹੋਇਆ। ਤਾਂ ਜਿਹੜਾ ਸਾਡੇ ਵਾਲੇ ਕਹਿੰਦੇ ਨੇ ਆਹ ਕੱਢ ਦਿਓ ਬਾਣੀ ਜਾ ਲਿਖੋ ਇਸ ਤਰ੍ਹਾਂ ਕਰੋ, ਉਹਨਾਂ ਦਾ ਕਿਆ ਬਣੇਗਾ। ਇੱਕ ਲਗਾ ਮਾਤਰ ਗੁਰੂ ਗ੍ਰੰਥ ਸਾਹਿਬ ਜੀ ਕੋਈ ਬਦਲਣ ਦਾ ਅਧਿਕਾਰ ਨਹੀਂ ਰੱਖਦਾ, ਨਾ ਕੁਛ ਸੋਚੇ ਤੇ ਨਾ ਸਿੱਖਾਂ ਨੂੰ ਗੱਲ ਸੁਣਨੀ ਚਾਹੀਦੀ ਕਿਸੇ ਦੇ ਮੂੰਹ। ਜੇ ਸੁਣ ਕੇ ਚੁੱਪ ਕਰਦੇ ਹਾਂ ਤਰਕਾਰ ਹੈ ਆਪਾਂ ਨੂੰ ਵੀ ਸਿੱਖ ਗਾਉਣ ਦਾ, ਜਿਹੜਾ ਸਵਾਲ ਕਰੇ ਕਿੰਤੂ ਕਰੇ ਉਹਨੂੰ ਉੱਥੇ ਚੁੱਪ ਕਰਾ ਦੇਣਾ ਚਾਹੀਦਾ, ਅੱਗੇ ਨਹੀਂ ਬੋਲਣ ਦੀ ਲੋੜ। ਸਾਡਾ ਗੁਰੂ ਹੈ, ਕਿਸੇ ਦਾ ਹੀਆ ਨਹੀਂ ਕਿ ਲਗਾ ਮਾਤਰ ਬਦਲੇ ਗੁਰੂ ਗ੍ਰੰਥ। ਪਰ ਬੜੇ ਸਮੇਂ ਸਮੇਂ ਅਨੁਸਾਰ ਅਟੈਕ ਹੁੰਦੇ ਹੈ, ਹਜ਼ਾਰਾਂ ਸਰੂਪ ਮੰਗਲ ਬਦਲ ਕੇ ਛਾਪ ਦਿੱਤੇ। ਜਦੋਂ ਸੰਤ ਸਮਾਜ ਨੂੰ ਮੋਰਚਾ ਲਾਉਣਾ ਪਿਆ, ਲੋਕੀ ਕਹਿੰਦੇ ਨੇ ਸੰਤਾਂ ਨੂੰ ਨਹੀਂ ਮੰਨਣਾ ਚਾਹੀਦਾ, ਅਸੀਂ ਕਹਿੰਦੇ ਹਾਂ ਜੇ 100% ਗੁਰੂ ਗ੍ਰੰਥ ਸਾਹਿਬ ਗੁਰੂ ਮੰਨਦੇ ਨੇ ਤਾਂ ਮਹਾਂਪੁਰਸ਼ ਮੰਨਦੇ 100%, ਬਾਕੀ ਗ੍ਰੰਥ ਕਹਿੰਦੇ ਨੇ ਗੁਰੂ ਵਾਲੀ ਭਾਵਨਾ ਘੱਟ ਰੱਖਦੇ। ਇਹ ਤਾਂ ਏਸੀ ਲਾਉਣ ਨੂੰ ਪਖੰਡ ਕਹੀ ਜਾਂਦੇ ਨੇ, ਵੀ ਗੁਰਦੁਆਰੇ ਏਸੀ ਲਾਉਣਾ ਪਖੰਡ ਹੈ। ਕਹਿੰਦੇ ਗਰੀਬਾਂ ਦੇ ਘਰਾਂ ਚ ਕਿੰਨੇ ਪੱਖੇ ਲੱਗ ਜਾਣਗੇ, ਤੁਸੀਂ ਕਿੰਨੇ ਕਦੇ ਲਾਏ ਦੇ ਗਰੀਬਾਂ ਦੇ ਘਰਾਂ ਚ? ਗੁਰੂ ਘਰ ਦਾ ਏਸੀ ਤਾਂ ਪੱਖੇ ਚਲਾ ਦੇਗਾ, ਗਰੀਬਾਂ ਦੇ ਘਰ ਤੁਹਾਨੂੰ ਡੱਕਿਆ ਕਿੰਨੇ ਪੱਖੇ ਲਾਉਣ ਤੋਂ? ਤੁਸੀਂ ਲਾਓ ਏਸੀ ਲਾਓ, ਗਰੀਬਾਂ ਦੇ ਘਰਾਂ ਚ ਪੱਖੇ ਛੱਡ ਕੇ ਪਖੰਡ ਕਹਿੰਦੇ ਨੇ ਇਹਨੂੰ। ਕੂਲਰ ਲਾਉਣਾ ਵੀ ਪਖੰਡ ਹੈ ਜੀ, ਉੱਥੇ ਤਾਂ ਭਾਵਨਾ ਸਿੱਖ ਦੀ, ਭਾਵੇਂ ਉੱਥੇ ਏਸੀ ਛੱਡ ਕੇ ਕੁਛ ਮਰਜ਼ੀ ਉਹਦੀ, ਸਿੱਖ ਦੀ ਸ਼ਰਧਾ ਹੈ, ਸਾਡਾ ਗੁਰੂ ਹੈ, ਗ੍ਰੰਥ ਥੋੜਾ ਹੈ ਗੁਰੂ ਹੈ। ਫਿਰ ਸਤਸੰਗ ਜੀ ਜਦੋਂ ਜਦੋਂ ਵੀ ਅਦਲ ਬਦਲ ਦੀ ਗੱਲ ਹੋਈ, ਫਿਰ ਸੰਤ ਸਮਾਜ ਨੂੰ ਉਸ ਵੇਲੇ ਮੋਰਚਾ ਲਾਉਣਾ ਪਿਆ ਵੀ ਕੋਈ ਹੀਆ ਨਾ ਕਰੇ, ਸੋਚੇ ਨਾ ਕਦੇ ਵੀ ਬਦਲਣ। ਤੇ ਸਿੱਖ ਕਾਹਦਾ ਹੋਇਆ? ਆਪਣੇ ਗੁਰੂ ਦੀ ਤੁਹੀਨ ਸੁਣ ਕੇ ਚੁੱਪ ਕਰ ਜਾ, ਉਹਨੂੰ ਤਾਂ ਸਿੱਖ ਖਾਉਣ ਦਾ ਕੋਈ ਅਧਿਕਾਰ ਨਹੀਂ। ਆਪਾਂ ਰੋਜ਼ ਸੁਣਦੇ ਹਾਂ, ਰੋਜ਼ ਪੜ੍ਹਦੇ ਹਾਂ, ਚਲੋ ਮਹਾਰਾਜ ਆਪ ਦੀ ਕਿਰਪਾ ਕਰਨਗੇ। ਆਪਾਂ ਮਹਾਰਾਜ ਦੀ ਛੱਡ ਰੱਖਿਆ ਜਾ ਰਿਹਾ, ਮਹਾਰਾਜ ਤਾਂ ਕਿਰਪਾ ਕਰਨਗੇ, ਫਿਰ ਆਪਣੇ ਹੋਇਆਂ ਦਾ ਕੀ ਫਾਇਦਾ? ਆਪਾਂ ਤਾਂ ਫਿਰ ਨਾ ਹੋਇਆਂ 'ਚ ਹੀ ਹੋਏ ਨਾ। ਤੇ ਜੇ ਕਿਤੇ ਪਹਿਲਾਂ ਰੰਬੇ ਚੰਡ ਕੇ ਰੱਖਦੇ, ਕਬਾੜ ਉੱਗਣਾ ਹੀ ਨਹੀਂ ਸੀ, ਇਹ ਕਬਾੜ ਉੱਗਿਆ ਹੀ ਤਾਂ ਸਾਡੀ ਢਿੱਲ ਹੈ। ਜਿਹੜਾ ਢਿੱਲੜ ਜਿਹਾ ਜ਼ਿਮੀਦਾਰ ਹੋਵੇ ਨਾ, ਉਹਨੂੰ ਦੀਨ ਉਹਦੀ ਪੈਲੀ 'ਚ ਹੁੰਦਾ ਹੈ। ਤੇ ਜਿਹੜਾ ਗੇੜਾ ਰੱਖਿਆ ਨਹੀਂ ਹੁੰਦਾ ਉਹਦੀ ਪੈਲੀ ਇੱਕ ਵਾੜ ਜਿੰਨਾ ਵੀ ਉੱਗਿਆ ਸਾਡੀ ਢਿੱਲ ਕਰਕੇ ਉੱਗਿਆ। ਜੇ ਪਹਿਲੇ ਹੀ ਥੋੜਾ ਜਿਹਾ ਚੰਡੀ ਰੱਖਦੇ ਨਾ ਫਿਰ ਨਹੀਂ ਸੀ। ਹੁਣ ਆਪ ਵੀ ਸੁਚੇਤ ਹੋਣ ਦੀ ਲੋੜ ਹੈ, ਹਰ ਗੱਲ ਚੁੱਪ ਕਰਕੇ ਨਹੀਂ ਸੁਣ ਲੈਣੀ ਚਾਹੀਦੀ, ਬਰਦਾਸ਼ਤ ਨਹੀਂ ਕਰ ਲੈਣਾ ਚਾਹੀਦਾ। ਇਸ ਕਰਕੇ ਉਹ ਸਤਿਗੁਰ ਮਹਾਰਾਜ ਚਰਨ ਕਰਕੇ ਪਏ ਸੀ ਮੱਕੇ ਵੱਲ। ਜੀਵਨ ਕਾਜੀ ਨੇ ਦੇਖਿਆ ਉਹ ਖੁਦਾ ਦੇ ਘਰ ਵੱਲ ਪੈਰ ਕਰੀ ਪੈ ਲੱਤ ਮਾਰੀ ਕਾਜੀ ਨੇ। ਉੱਠ ਕੇ ਮਹਾਰਾਜ ਕਹਿੰਦੇ ਕਾਜੀ ਜੀ ਕੀ ਗੱਲ ਲੱਤ ਮਾਰੀ ਸਾਡੇ? ਕਹਿੰਦੇ ਤੈਨੂੰ ਪਤਾ ਨਹੀਂ ਇੱਧਰ ਖੁਦਾ ਦਾ ਘਰ ਹੈ? ਗੁਰੂ ਮਹਾਰਾਜ ਕਹਿੰਦੇ ਮੈਂ ਚੱਕਿਆ ਸੀ, ਮੈਨੂੰ ਪਤਾ ਨਹੀਂ ਸੀ, ਮੈਂ ਤਾਂ ਇੱਧਰ ਪੈਰ ਕਰਕੇ ਪੈ ਗਿਆ। ਕਾਜੀ ਜੀ ਜਿੱਧਰ ਖੁਦਾ ਦਾ ਘਰ ਨਹੀਂ ਮੇਰੇ ਪੈਰ ਉੱਧਰ ਕਰ। ਕਾਜੀ ਨੇ ਮਹਾਰਾਜ ਚਰਨ ਫੜੇ ਤੇ ਦੂਜੇ ਪਾਸੇ ਕਰ ਦਿੱਤੇ। ਉੱਧਰ ਦੇਖਿਆ ਖੁਦਾ ਦਾ ਘਰ ਉੱਧਰ, ਫਿਰ ਤੋਂ ਫੜੇ ਚਰਨ ਚਾਰੇ ਪਾਸੇ, ਭਾਵੇਂ ਮੱਕਾ ਘੁੰਮਿਆ ਪਰ ਉਹ ਕਹਿੰਦੇ ਨੇ ਮੱਕਾ ਨਹੀਂ ਘੁੰਮਿਆ। ਇਸਲਾਮਾਬਾਦ ਦੇ ਲੋਕ, ਅਸੀਂ ਦੁਬਈ ਏਅਰਪੋਰਟ ਤੇ ਬੈਠੇ ਸੀ, ਜਾਣਾ ਸੀ ਇੱਧਰ ਅੱਗੇ ਅਮੈਰੀਕਾ ਨੂੰ, ਮਹਾਂਪੁਰਸ਼ ਵੀ ਨਾਲ ਸੀ ਵੱਡੇ, ਉਹ ਬੈਠੇ ਤਸਵੀ ਫੇਰਦੇ ਸੀ ਉੱਪਰ ਨੂੰ, ਆਪਾਂ ਥੱਲੇ ਨੂੰ ਮਾਲਾ ਫੇਰਦੇ ਉੱਪਰ ਨੂੰ ਫੇਰਦੇ। ਸਿੰਘਾਂ ਕੋਲ ਵੀ ਕਈਆਂ ਕੋਲ ਮਾਲਾ ਸੀ, ਕੋਲ ਆ ਕੇ ਬਹਿ ਗਏ। ਸਾਨੂੰ ਕਹਿੰਦੇ ਤੁਸੀਂ ਨਾਨਕ ਪੀਰ ਦੇ ਮਰੀਦ ਹੋ? ਅਸੀਂ ਕਿਹਾ ਹਾਂ ਜੀ ਅਸੀਂ ਨਾਨਕ ਪੀਰ ਦੇ ਮਰੀਦ ਹਾਂ। ਕਹਿੰਦੇ ਅਸੀਂ ਵੀ ਨਾਨਕ ਪੀਰ ਦੇ ਮਰੀਦ ਹਾਂ। ਫਿਰ ਤੁਸੀਂ ਕੜਾ ਹੱਥ ਵਿੱਚ ਪਾਇਆ, ਤੁਸੀਂ ਕਿਰਪਾਨ ਵੀ ਰੱਖਦੇ ਹੋ? ਕਹਿੰਦੇ ਹਾਂ। ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਵੀ ਪੀਰ ਮੰਨਦੇ ਹੋ? ਮੈਂ ਕਿਹਾ ਜੀ ਹਾਂ ਅਸੀਂ ਮੰਨਦੇ ਹਾਂ। ਕਹਿੰਦੇ ਅਸੀਂ ਨਹੀਂ ਮੰਨਦੇ। ਅਸੀਂ ਆਖਿਆ ਕਿਉਂ ਨਹੀਂ ਮੰਨਦੇ ਹੋ? ਹੱਥ ਨਾਲ ਇਸ ਤਰ੍ਹਾਂ ਕਰਕੇ ਵੀ ਉਹ ਤਾਂ ਵੱਢਦੇ ਵੁੱਢਦੇ ਰਹੇ ਨੇ, ਜੰਗ ਹੀ ਕਰਦੇ ਰਹੇ ਨੇ, ਇਸ ਕਰਕੇ ਅਸੀਂ ਨਹੀਂ ਕਹਿੰਦੇ ਉਹਨਾਂ ਨੂੰ ਮੰਨਦੇ। ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹਾਜ਼ਰੀ ਹੋ ਸਾਰੇ? ਜਿਵੇਂ ਆਪਾਂ ਅੰਮ੍ਰਿਤਧਾਰੀ ਦਾ ਸਤਿਕਾਰ ਕਰਦੇ ਨਾ, ਗੁਰੂ ਕਾ ਸਿੱਖ ਹੈ ਉਹਦਾ ਇੱਥੇ ਵੀ ਸਤਿਕਾਰ ਹੈ, ਅੱਗੇ ਵੀ ਸਤਿਕਾਰ ਹੋਵੇਗਾ। ਰੇਰੇ ਦਰਗਾਹ ਕਹਿ ਨਾ ਕਹੋ ਆਓ ਬੈਠ ਆਦਰ ਸੁਭ ਦਿਓ, ਇੱਥੇ ਵੀ ਅੱਗੇ ਵੀ ਸਤਿਕਾਰ ਹੋਵੇ। ਕਹਿੰਦੇ ਜੀ ਹਾਂ ਅਸੀਂ ਸਾਰੇ ਹਾਜ਼ਰੀ ਹਾਂ। ਜਿਹਨੇ ਹੱਜ ਕੀਤਾ ਹੋਵੇ ਨਾ ਮੱਕੇ ਦਾ, ਖੁਦਾ ਦੇ ਘਰ ਗਿਆ ਹੋਵੇ, ਉਹਨੂੰ ਹਾਜ਼ਰੀ ਕਹਿੰਦੇ। ਅਸੀਂ ਉਹਨਾਂ ਨੂੰ ਪੁੱਛਿਆ ਵੀ ਉੱਥੇ ਗੁਰੂ ਨਾਨਕ ਪੀਰ ਦੀ ਖੁੜਾਮ ਵੀ ਪਈ ਹੈ? ਕਾਉਸ ਕਹਿੰਦੇ ਨੇ ਅਰਬੀ ਚ, ਕਾਉਸ ਆਪਾਂ ਖੁੜਾਮ ਕਹਿੰਦੇ। ਭਾਈ ਗੁਰਦਾਸ ਨੇ ਵੀ ਕਾਉਸ ਲਿਖਿਆ, ਧਰੀ ਨਿਸ਼ਾਨੀ ਕਾਉਸ ਦੀ ਮੱਕੇ ਅੰਦਰ ਪੂਜ ਕਰਾਈ, ਉਹਨਾਂ ਨੇ ਵੀ ਕਾਉਸ ਲਿਖੀ। ਕਹਿੰਦੇ ਹਾਂ ਜੀ ਖੁੜਾਮ ਪਈ ਹੈ ਅਜੇ ਤੱਕ ਮੱਕੇ ਦੇ ਵਿੱਚ, ਪੂਜੀ ਜਾਂਦੀ ਹੈ ਮੱਕੇ ਦੇ ਵਿੱਚ ਨਾਨਕ ਮਹਾਰਾਜ ਦੀ ਖੁੜਾਮ ਜਿਹੜੇ ਚਰਨਾਂ ਵਿੱਚ ਪਾਈ ਹੋਈ ਸੀ। ਉਹਨਾਂ ਨੂੰ ਆਖਿਆ ਕਾਜੀ ਜੀ ਖੁਦਾ ਕੈਦੀ ਨਹੀਂ ਹੈ, ਸਭ ਥਾਂ ਤੇ ਹੈ, ਪਰਿਪੂਰਨ ਹੈ, ਪਰ ਉਹਨਾਂ ਦੀ ਸ਼ਰਧ ਹੈ, ਉਹਨਾਂ ਦਾ ਮਜ਼ਹਬ ਹੈ, ਧਰਮ ਹੈ, ਠੀਕ ਹੈ ਉਹਨਾਂ ਦਾ, ਪਰ ਸਾਡੇ ਗੁਰੂ ਨੇ ਆਖਿਆ ਉਹ ਪਰਿਪੂਰਨ ਹੈ, ਇੱਕ ਥਾਂ ਤੇ ਨਹੀਂ ਹੈ। ਆਪਣੇ ਵੀ ਲਿਖਦੇ ਨੇ ਗੁਰਦੁਆਰਾ ਸਾਹਿਬ ਸਿਰ ਢੱਕ ਕੇ ਜਾਓ ਲਿਖਿਆ ਹੁੰਦਾ ਨਾ, ਇਹਦਾ ਮਤਲਬ ਤਾਂ ਆਪਾਂ ਆਪ ਵੀ ਛੁੱਟੀ ਦਿੰਦੇ ਹਾਂ ਵੀ ਬਾਹਰ ਨੰਗੇ ਸਿਰ ਫਿਰੋ। ਫਿਰ ਇਹਦਾ ਮਤਲਬ ਗੁਰੂ ਤਾਂ ਗੁਰਦੁਆਰੇ ਦੇ ਅੰਦਰ ਹੀ ਹੈ ਨਾ, ਬਾਹਰ ਤਾਂ ਹੈ ਨਹੀਂ ਗੁਰੂ ਜੀ, ਫਿਰ ਤਾਂ ਨੰਗੇ ਸਿਰ ਫਿਰਨਾ ਚਾਹੀਦਾ। ਜਿਹੜੇ ਖੁਦਾ ਪ੍ਰਸਤ ਬੰਦੇ ਨੇ ਰੱਬ ਤੇ ਭਰੋਸਾ ਰੱਖਦੇ ਨੇ, ਨੰਗਾ ਸਿਰ ਕਿਤੇ ਨਹੀਂ ਰੱਖ ਸਕਦੇ। ਇਹ ਸਾਰੀ ਦੁਨੀਆਂ ਰੱਬ ਦੇ ਰਹਿਣ ਵਾਲੀ ਜਗ੍ਹਾ ਹੈ। ਜੇ ਕੋਈ ਆਖੇ ਮੰਦਿਰ ਵਿੱਚ ਹੀ ਰੱਬ ਰਹਿੰਦਾ ਜਾਂ ਗੁਰਦੁਆਰੇ ਚ ਪਰਮੇਸ਼ਰ ਹੈ, ਉਹਦੀ ਭੁੱਲ ਹੈ। ਉਹ ਕੈਦੀ ਥੋੜਾ ਮੰਦਿਰ ਚ, ਗੁਰਦੁਆਰੇ ਚ ਬੰਦ ਥੋੜਾ, ਉਹ ਤਾਂ ਪਰਿਪੂਰਨ। ਜਿਹੜੇ ਖੁਦਾ ਤੇ ਵਿਸ਼ਵਾਸ ਰੱਖਦੇ ਨੇ ਉਹ ਕਿਤੇ ਵੀ ਨੰਗਾ ਸਿਰ ਨਹੀਂ ਰੱਖਦੇ, ਉਹਦੇ ਸਤਿਕਾਰ ਵਿੱਚ ਰਹਿੰਦੇ ਨੇ, ਸਿਰ ਢੱਕ ਕੇ ਰੱਖਦੇ। ਤਾਂ ਤੁਸੀਂ ਮਾੜਾ ਜਿਹਾ ਭੋਗ ਪੈਣ ਤੋਂ ਬਾਅਦ ਇੱਥੇ ਆ ਗੇਟ ਕੋਲ ਖੜ ਕੇ ਦੇਖੋ ਕਿਹਦਾ ਕਿਹਦਾ ਢੱਕਿਆ ਹੋਏਗਾ, 100 ਚੋਂ 90 ਮਾਈਆਂ ਦਾ ਨੰਗਾ ਸਿਰ ਹੋ ਜਾਵੇਗਾ ਬਾਹਰ ਨਿਕਲਣ ਨਾਲ, ਵੀ ਹੁਣ ਕਿਹੜਾ ਇੱਥੇ ਗੁਰਦੁਆਰਾ। ਸਿਰ ਢੱਕ ਕੇ ਰੱਖਣਾ ਖੁਦਾ ਦੇ ਸਤਿਕਾਰ ਵਿੱਚ ਰਹਿਣ ਦੀ ਨਿਸ਼ਾਨੀ ਹੈ, ਇਹ ਸਾਡੀ ਸਭਿਅਤਾ ਹੈ। ਨੰਗਾ ਸਿਰ ਉਹਦਾ ਹੁੰਦਾ ਹੈ ਜਿਹੜੀ ਮਾਈ ਦਾ ਪਤੀ ਨਾ ਹੋਵੇ ਸਿਰ ਤੇ, ਉਸ ਮਾਈ ਬੀਬੀ ਦਾ ਸਿਰ ਨੰਗਾ ਹੁੰਦਾ। ਅੱਜ ਜਿਹਨੂੰ ਫੈਸ਼ਨ ਸਮਝਣਾ, ਪੜ੍ਹੇ ਲਿਖੇ ਸਾਡੇ, ਅਸੀਂ ਪੜ੍ਹੇ ਲਿਖੇ ਹਾਂ ਜੀ ਤਾਂ ਕਰਕੇ ਨੰਗਾ ਰੱਖਦੇ ਹਾਂ। ਬਜ਼ੁਰਗਾਂ ਨੂੰ ਪੁੱਛ ਲਓ ਫੈਸ਼ਨ ਕੀ ਹੁੰਦਾ ਹੈ। ਇਹ ਸਾਡੇ ਬਜ਼ੁਰਗਾਂ ਦਾ ਵੱਡਿਆਂ ਦਾ ਕਲਚਰ ਹੈ। ਜਿਹੜੀ ਮਾਈ ਦਾ ਪਤੀ ਚੜ੍ਹਾਈ ਕਰ ਜਾਏ ਉਹਦਾ ਸਿਰ ਨੰਗਾ ਹੁੰਦਾ ਸੀ, ਉਹਨੂੰ ਵਿਧਵਾ ਜਾਂ ਰੰਡੀ ਕਹਿਣ ਤੋਂ ਕਹਿੰਦੇ ਸੀ। ਅੱਜ ਇਹਦਾ ਸਿਰ ਨੰਗਾ ਹੋ ਗਿਆ ਪਤਨੀ ਦੇ, ਅੱਜ ਸੁਹਾਗਣਾਂ ਦੇ ਨੰਗੇ ਸਿਰ। ਕਿਸੇ ਕਿਸੇ ਗੁਰਮੁਖ ਬੀਬੀ ਦਾ ਸਿਰ ਟੱਕਿਆ ਹੁੰਦਾ, ਬਾਕੀ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ। ਹੁਣ ਥੋੜੀਆਂ ਜਿਹੀਆਂ ਗੱਲਾਂ ਤੁਹਾਨੂੰ ਉਪਰੀਆਂ ਜੇ ਤਾਂ ਲੱਗਣਗੀਆਂ, ਪਰ ਸਾਨੂੰ ਕਿਹੜਾ ਤੁਸੀਂ ਪਰਚੀਆਂ ਪਾ ਕੇ ਜਿਤਾਉਣਾ ਜੇ ਅਗਲੀ ਵਾਰੀ ਹਰਾ ਦਿਓਗੇ ਵੀ ਅਸੀਂ ਨਹੀਂ ਬਣਾਉਣਾ। ਸਾਨੂੰ ਇਹੋ ਜਿਹੀਆਂ ਗੱਲਾਂ ਕਰਦਾ ਤੇ ਨੰਗੇ ਸਿਰ ਰੱਖਦੀਆਂ, ਅਸੀਂ ਨਹੀਂ ਪਾਉਣੀਆਂ ਨੇ ਪਰਚ, ਨਾ ਪਾਇਓ ਬਿਨਾਂ ਸ਼ੱਕ। ਚੌਂਕੀਦਾਰ ਤੇ ਡੰਡਾ ਖੜਕਾ ਕੇ ਗਲੀ ਚ ਕਹਿਣਾ ਜਾਗ ਦੇ ਲਓ। ਜੇ ਗਲਤ ਗੱਲ ਹੈ ਕਿਸੇ ਬਜ਼ੁਰਗ ਨੂੰ ਪੁੱਛ ਲਿਓ ਆਪਣੇ। ਇਸ ਕਰਕੇ ਉਹ ਕੋਈ ਵੀ ਜਿਹੜਾ ਇਸਲਾਮ ਮਤ ਦਾ ਬੰਦਾ ਤੁਹਾਨੂੰ ਨੰਗੇ ਸਿਰ ਨਹੀਂ ਮਿਲੇਗਾ। ਸਾਨੂੰ ਵੀ ਹੁਕਮ ਨਹੀਂ ਹੈ, ਹਿੰਦੂ ਵੀ ਨੂੰ ਵੀ ਹੁਕਮ ਨਹੀਂ ਹੈ। ਜੇ ਉਹ ਰੱਬ ਦਾ ਪੁਜਾਰੀ ਹੈ ਤਾਂ, ਜੇ ਨਹੀਂ ਮੰਨਦਾ ਫਿਰ ਗੁੱਲੀ ਖੇੜਾ ਫਿਰੇ ਜਿਵੇਂ ਮਰਜ਼ੀ। ਨਾਮਦੇਵ ਨੂੰ ਆਖਣ ਲੱਗੇ, ਕਹਿੰਦੇ ਜਿੱਥੇ ਨਹੀਂ ਬੀਠਲੋ ਉੱਥੇ ਰੱਖ ਦੇ, ਉੱਧਰ ਰੱਖਿਆ। ਕਹਿੰਦੇ ਇਹੀ ਤੇਰੇ ਅੰਦਰ ਕੱਚ ਪੁਣਾ ਸੀ, ਤੂੰ ਇੱਕ ਦੇਸੀ ਖੁਦਾ ਨੂੰ ਮੰਨਦਾ ਸੀ, ਉਹ ਤਾਂ ਸਰਬ ਦੇਸੀ ਸਭ ਥਾਂ ਤੇ। ਫਿਰ ਭਗਤ ਕਬੀਰ ਜੀ ਇਹ ਵੱਡੇ ਵੱਡੇ ਪ੍ਰਮਾਣ ਤਾਂ ਦਿੰਦੇ ਆ ਜਿਨ੍ਹਾਂ ਦੇ ਬਾਣੀ ਦੇ ਵਿੱਚ ਸਤਿਗੁਰਾਂ ਨੇ ਹਵਾਲਾ ਦਿੱਤਾ ਹੈ। 15 ਭਗਤਾਂ ਦੀ ਆਤਮ ਗਿਆਨੀਆਂ ਦੀ, ਉਹਨਾਂ ਨੂੰ ਵੀ ਗੁਰੂ ਵਾਲੇ ਬਣਨ ਤੋਂ ਬਿਨਾਂ ਮੰਜ਼ਿਲ ਨਹੀਂ ਪ੍ਰਾਪਤ ਹੋਈ। ਮਤੇ ਤੁਸੀਂ ਕਹੋਗੇ ਅਸੀਂ ਪਾਠ ਤਾਂ ਰੋਜ਼ ਕਰਦੇ ਹਾਂ, ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ, ਫਿਰ ਕੀ ਲੋੜ ਹੈ? ਜੇ ਜਿਹੜੇ ਆਤਮ ਗਿਆਨੀਆਂ ਨੂੰ ਗੁਰੂ ਬਣਨ ਦੀ ਲੋੜ ਪਈ ਹੈ, ਗੁਰੂ ਵਾਲੇ ਬਣਨ ਦੀ, ਆਪਣਾ ਕੈਸੇ ਛੁਟਕਾਰਾ ਹੋਵੇ? ਭਗਤ ਕਬੀਰ ਜੀ ਬੰਦਗੀ ਕਰਦੇ ਹੈ ਪਰ ਨਗੁਰੇ ਨੇ, ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਪਰ ਗੁਰੂ ਨਹੀਂ ਧਾਰਿਆ। ਪੈਗਾਮ ਇਲਹਾਮ ਆਕਾਸ਼ ਬਾਣੀ ਜਿਹਨੂੰ ਕਹਿੰਦੇ ਨੇ, ਅਜੇ ਆਪਣੇ ਘਰ ਚੱਲਦੀ ਹੈ ਨਾ ਇਹ ਆਕਾਸ਼ ਬਾਣੀ ਨਹੀਂ, ਇਹ ਤਾਂ ਆਪਣੀ ਬਣਾਈ ਹੋਈ ਬਾਣੀ ਹੈ। ਆਕਾਸ਼ ਬਾਣੀ ਜਿਹੜੀ ਰੱਬ ਦੇ ਪਿਆਰਿਆਂ ਨੂੰ ਪਰਮਾਤਮਾ ਵੱਲੋਂ ਪੈਗਾਮ ਹੁੰਦਾ ਹੈ, ਇਲਹਾਮ ਉਹਨੂੰ ਕਹਿੰਦੇ ਨੇ। ਕਬੀਰ ਤੂੰ ਨਗੁਰਾ, ਤੇਰਾ ਗੁਰੂ ਨਹੀਂ ਹੈ, ਤੂੰ ਬੇਪੀਰ ਹੈ, ਬੇਮੁਰਸ਼ਦ ਹੈ। ਜਿੰਨਾ ਚਿਰ ਤੂੰ ਗੁਰੂ ਨਹੀਂ ਧਾਰਦਾ ਤੇਰੀ ਭਗਤੀ ਥਾਂ ਨਹੀਂ ਪਏ। ਕਬੀਰ ਜੀ ਕਹਿੰਦੇ ਕੌਣ ਹੈ ਜੀ ਇਸ ਵੇਲੇ ਗੁਰੂ ਧਾਰਨ ਯੋਗ? ਰਾਮਾਨੰਦ ਕਾਂਸੀ ਵਿੱਚ ਰਹਿੰਦੇ ਨੇ, ਹੋਏ ਬਿਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈ, ਅੱਗੋਂ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਕਬੀਰ ਜੀ ਕਹਿੰਦੇ ਜੀ ਰਾਮਾਨੰਦ ਤਾਂ ਸ਼ੂਦਰਾਂ ਦੇ ਮੱਥੇ ਨਹੀਂ ਲੱਗਦੇ, ਪਰਦਾ ਤਾਣ ਕੇ ਰੱਖਦੇ, ਅੱਗੇ ਸ਼ੂਦਰ ਬਾਹਰ ਬਹਿੰਦੇ ਨੇ, ਉੱਚੀਆਂ ਜਾਤਾਂ ਵਾਲੇ ਅੰਦਰ ਬੈਠਦੇ ਆ, ਤੇ ਮੈਨੂੰ ਰਾਮਾਨੰਦ ਜੀ ਕੈਸੇ ਉਪਦੇਸ਼ ਦੇਣਗੇ? ਮੈਂ ਤਾਂ ਜਗਾਏ ਜਾਤੀ ਨਾ। ਪਰਮੇਸ਼ਰ ਕਹਿੰਦੇ ਗੰਗਾ ਤੇ ਰੋਜ਼ ਇਸ਼ਨਾਨ ਕਰਨ ਜਾਂਦੇ ਆ ਰਾਮਾਨੰਦ। ਦੇਖੋ ਆਤਮ ਗਿਆਨੀ ਭਗਤ ਅੰਨੇ ਦੇ, ਗੁਰੂ ਨਾਮਦੇਵ ਜੀ ਦੇ, ਕਬੀਰ ਜੀ ਦੇ, ਤੇ 2 ਵਜੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਆ। ਅੱਜ ਕੱਲ੍ਹ ਕਹਿੰਦੇ ਇਸ਼ਨਾਨ ਕਰਨ ਦੀ ਨਹੀਂ ਲੋੜ, ਉੱਠ ਕੇ ਉਸੇ ਰਜਾਈ ਚ ਸਮਾਧੀ ਲਾ ਲਓ ਜਿਹਦੀ ਸੁੱਤੇ ਸੀ। ਫਿਰ ਗੁਰਸਿੱਖਾਂ ਦੀ ਦਰਿਆਵਾਂ ਨਾਲ ਦੋਸਤੀ ਬਾਣੀ ਚ ਲਿਖੇ, ਫਿਰ ਰਜਾਈਆਂ ਨਾਲ ਤਰੀ ਹੀ ਨਹੀਂ ਕਿਤੇ। ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧਲੇ ਕੰਮ ਕਰੇ, ਜਿਹੋ ਜਿਹੇ ਪਖੰਡੀ ਦੇ ਗੁਰੂ ਅੱਗੇ ਉਹੋ ਜਿਹੇ ਉਹਨਾਂ ਦੇ ਕੱਚੇ ਪਿੱਲੜ ਦੇ ਚੇਲੇ, ਜਿਹੜੇ ਨਹਾਉਣ ਤੋਂ ਡਰੀ ਜਾਂਦੇ ਆ ਉਹ ਖੇ ਰੱਬ ਨੂੰ ਮਿਲਣਗੇ, ਜਿਨ੍ਹਾਂ ਦੇ ਖਿਆਲ ਹੀ ਇੰਨੇ ਵੀਕ ਨੇ, ਕਮਜ਼ੋਰ ਨੇ। ਰੱਬ ਨੂੰ ਮਿਲਣ ਵਾਲੇ ਤਾਂ ਸਿਰ ਤਲੀ ਤੇ ਧਰ ਕੇ ਤੁਰਦੇ, ਨਹਾਉਣ ਤੋਂ ਡਰਦੇ ਨੇ, ਰੱਬ ਨੂੰ ਪਾਲਣਗੇ। ਇੰਨੇ ਕਮਜ਼ੋਰ ਖਿਆਲ ਨੇ ਜਿਨ੍ਹਾਂ ਸਮੇਰ ਪਰਬਤ ਵਰਗੇ ਰਾਤੇ ਹੁੰਦੇ ਆ ਇਸ ਰੱਬ ਦੇ ਮਾਰਗ ਤੇ ਤੁਰਨ ਵਾਲੇ। 2 ਵਜੇ ਇਸ਼ਨਾਨ ਕਰਨ ਜਾਂਦੇ ਸੀ ਗੰਗਾ ਚ, ਤੁਸੀਂ ਕਬੀਰ ਜੀ ਡੰਡੀ ਤੇ ਪੈ ਜਾਓ ਜਾ ਕੇ, ਰਾਤ ਨੂੰ ਆਉਂਦੇ ਨੇ ਨੇਰੇ ਚ, ਜਿਹੜਾ ਵਚਨ ਉਹਨਾਂ ਦੇ ਮੁੱਖ ਚੋਂ ਨਿਕਲੇਗਾ ਉਹਨੂੰ ਉਪਦੇਸ਼ ਸਮਝ ਕੇ ਕਮਾ ਲਿਆ। ਹੁਣ ਰਾਮਾਨੰਦ ਜੀ ਤੁਰੇ ਆਉਂਦੇ ਆ, ਡੰਡੀ ਤੇ ਪਏ ਕਬੀਰ ਜੀ ਹਨੇਰਾ ਸੀ, ਠੇਡਾ ਵੱਜਿਆ ਰਾਮਾਨੰਦ ਦੇਖਿਆ ਕੋਈ ਇਨਸਾਨ ਪਿਆ, ਬੰਦਾ ਪਿਆ ਡੰਡੀ ਤੇ। ਸਾਧ ਜਿਹੜੀ ਵਸਤੂ ਭਾਂਡੇ ਚ ਹੋਵੇ ਨਾ, ਜੇ ਟੇਡਾ ਕਰੀ ਉਹ ਵੀ ਨਿਕਲਦੀ ਹੁੰਦੀ, ਹੁਣ ਜਿਹੜੀ ਆਪਣੇ ਅੰਦਰ ਹੈ ਉਹ ਨਿਕਲੇਗੀ, ਜੋ ਨਿਕਲਦੀ ਹੈ ਨਾ। ਕਈ ਮਾੜਾ ਜਿਹਾ ਪੜਦਾ ਤਾਂ ਪਾਉਂਦੇ ਨੇ, ਉੱਤੋਂ ਵਰਕ ਜਿਹਾ ਤਾਂ ਲਾਉਂਦੇ ਨੇ ਚਮਕ ਜੀ ਬਣਾਉਣ ਵਾਸਤੇ, ਪਰ ਜਦੋਂ ਵਰਕ ਭਰਾ ਹੋ ਗਿਆ ਥੱਲੇ ਫਿਰ ਉਹ ਸਮਾਨ ਨਿਕਲ ਆਉਂਦਾ। ਅੰਦਰ ਅਹੰਕਾਰ ਤੇ ਨਿਮਰਤਾ ਦਾ ਵਰਕ ਵੀ ਲਾਈ ਫਿਰਦੇ ਨਾ ਜੀ, ਅਸੀਂ ਤਾਂ ਦਾਸ ਹਾਂ ਜੀ, ਧੂੜ ਆ ਮੁਝੇ ਤਾਂ ਬਸ ਧੂੜ ਹੀ ਸਮਝੋ ਸਾਨੂੰ ਤਾਂ। ਚਾਰ ਪੰਜ ਵਾਰ ਇਹਨੂੰ ਕਹੋ ਇਹ ਤਾਂ ਧੂੜ ਹੈ ਗੁਰੂ ਘਰ ਦੀ ਸੰਗਤ ਦੀ, ਧੂੜ ਹੈ ਤਾਂ ਬਸ ਅੰਦਰੋਂ ਨਿਕਲੇਗਾ। ਕਈ ਸਰੋਤੇ ਵੀ ਜਾਗਦੇ ਹੁੰਦੇ ਨੇ, ਉਹ ਗੱਲਾਂ ਚ ਨਹੀਂ ਆਉਂਦੇ। ਕਲਗੀਧਰ ਪਾਤਸ਼ਾਹ ਕੋਲ ਇੱਕ ਮਹਾਤਮਾ ਆ ਗਏ, ਸਵਾਹ ਮਲੀ ਹੋਈ ਸੀ ਉਹਨਾਂ ਨੇ, ਤੇ ਗੁਰੂ ਮਹਾਰਾਜ ਨੇ ਸਤਿਕਾਰ ਕੀਤਾ, ਤਖ਼ਤੇ ਕੋਲ ਬਿਠਾ ਲਿਆ। ਸੁਥਰੇ ਨੂੰ ਗੁੱਸਾ ਲੱਗਿਆ ਵੀ ਇਹ ਪਖੰਡੀ ਜਾਂ ਮਰ ਦੇ ਬਰਾਬਰੀ ਬਹਿ ਗਏ ਜਾ ਕੇ। ਮਹਾਰਾਜ ਕਹਿੰਦੇ ਕਲਗੀਧਰ ਪਾਤਸ਼ਾਹ ਮਹਾਤਮਾ ਜੀ, ਆਪ ਜੀ ਦਾ ਸ਼ੁਭ ਨਾਮ ਜੀ। ਮਹਾਰਾਜ ਮੇਰਾ ਨਾਮ ਸੀਤਲ ਦਾਸ ਹੈ ਜੀ। ਸੁਥਰੇ ਨੇ ਸੁਣ ਲਿਆ ਵੀ ਹੈ ਤਾਂ ਭਾਂਬੜ ਦਾਸ ਰੱਖੀ ਫਿਰਦਾ ਸੀਤਲ ਦਾਸ। ਕਈ ਉੱਤੋਂ ਉੱਤੋਂ ਬੜੇ ਗਰੀਬ ਜੇ ਬਣਗੇ, ਨਾ ਜੀ ਅਸੀਂ ਕਿੱਥੇ ਹੈ, ਪਰ ਪਤਾ ਉਦੋਂ ਲੱਗਦਾ ਜਦੋਂ ਅੱਗ ਦਾ ਭਬੂਕਾ ਨਿਕਲਦਾ ਅੰਦਰ। ਸੁਥਰਾ ਮਗਰ ਆ ਕੇ ਬਹਿ ਗਿਆ ਸੀਤਲ ਦਾਸ ਜੀ ਦੇ। ਉਹ ਮਹਾਰਾਜ ਬਚਨ ਕਰਦੇ ਸੀ ਉਹਦੇ ਨਾਲ, ਸੁਥਰਾ ਮਗਰ ਚੁੰਡੀ ਵੱਟਦਿਆ ਕਰੇ, ਉਹ ਇਸ ਤਰ੍ਹਾਂ ਹਟਾਇਆ ਕਰੇ, ਫਿਰ ਬਚਨ ਬਲਾ ਕਰਿਆ ਕਰੇ, ਫਿਰ ਸੁਥਰਾ ਨੂੰ ਚੁੰਡੀ ਵੱਟਦਿਆ ਕਰੇ। ਜਦੋਂ ਚੌਥੀ ਵਾਰੀ ਇਸ ਤਰ੍ਹਾਂ ਕਰਿਆ ਨਾ, ਬਸ ਨਿਕਲਿਆ ਉਧਰੋਂ ਸੀਤਲ ਦਾਸ ਪਰੇ ਹੋ ਗਿਆ। ਲੈ ਕੇ ਕੁਤਕਾ ਭੱਜ ਗਿਆ ਮਗਰ ਸੁਥਰੇ ਦੇ, ਸੁਥਰਾ ਅੱਗੇ ਭੱਜਿਆ ਜਾਵੇ ਉੱਚੀ ਉੱਚੀ ਕਹਿੰਦਾ ਜੇ ਮਹਾਰਾਜ ਆਹ ਭਾਂਬੜ ਦਾਸ ਮੇਰੇ ਮਗਰ ਭੱਜਿਆ ਹੁੰਦਾ ਜੇ। ਨਾ ਸੀਤਲ ਦਾਸ ਥੱਲੇ ਬਿਠਾ ਤਾ ਸੁਥਰੇ ਨੇ। ਇਹਨੂੰ ਸਿੱਖ ਕਹਿੰਦੇ ਨੇ ਹਰ ਗੱਲ ਧਿਆਨ ਰੱਖੇ, ਆਪਾਂ ਅੱਖਾਂ ਮੀਟ ਛੱਡੀਆਂ ਸਾਰਾ ਕੁਛ, ਰੋਜ਼ ਨਵੇਂ ਤੋਂ ਨਵਾਂ ਸਾਡੇ ਉੱਤੇ ਸੋਚਾ ਛੱਡਿਆ ਜਾ ਰਿਹਾ, ਰੋਜ਼ ਨਵੇਂ ਤੋਂ ਨਵਾਂ ਅਟੈਕ ਹੋ ਰਿਹਾ ਸਾਡੇ ਬੰਦਿਆਂ ਤੋਂ ਹੋ ਰਿਹਾ। ਸ਼ੇਰ ਨੂੰ ਗਿੱਦੜ ਥੋੜਾ ਮਾਰ ਦਿੰਦੇ, ਫਿਰ ਗਿੱਦੜਾਂ ਦਾ ਕੀ ਕੰਮ ਹੈ ਉੱਥੇ ਭੌਂਕ ਜਾਣਗੇ, ਸ਼ੇਰਾਂ ਤੇ ਸ਼ੇਰ ਹੀ ਅਟੈਕ ਕਰਦੇ। ਇਹ ਸਾਡੇ ਬੰਦੇ ਨੂੰ ਖਰੀਦ ਕੇ ਸਾਡੇ ਤੇ ਅਟੈਕ ਕਰਾਈ ਜਾ ਰਹੇ ਹੈ, ਟਕੇ ਦੇ ਨੇ ਖਰੀਦੇ ਹੋਏ। ਸਭ ਕੁਛ ਪਤਾ ਹੁੰਦਾ ਹੋਇਆ ਮਾਇਆ ਇੱਡੀ ਵੱਡੀ ਸ਼ਕਤੀ ਹੈ, ਵੱਡੇ ਵੱਡੇ ਲੋਕਾਂ ਨੂੰ ਖਰੀਦ ਲੈਂਦੀ। ਸਰਪਣੀ ਤੇ ਉੱਪਰ ਨੀ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲਿਆ, ਇਹ ਤਾਂ ਫਿਰ ਖਰੀਦਣੇ ਸੌਖੀ। ਇਸ ਕਰਕੇ ਕਈ ਪੜਦਾ ਜਿਹਾ ਵੀ ਬਣਾਇਆ ਹੁੰਦਾ ਉੱਤੋਂ, ਪਰ ਜਿਹੜੀ ਵਸਤੂ ਅੰਦਰ ਹੋਵੇ ਭਾਂਡਾ ਟੇਡਾ ਕਰੀ ਉਸ ਵੇਲੇ ਨਿਕਲ ਆਉਂਦੀ। ਹੁਣ ਜੋ ਕੁਛ ਰਾਮਾਨੰਦ ਦੇ ਅੰਦਰ ਸੀ ਉਹੀ ਨਿਕਲਣਾ ਸੀ ਨਾ, ਠੇਡਾ ਲੱਗਿਆ ਗਿਰਦੇ ਗਿਰਦੇ ਬਚ ਗਏ। ਰਾਮਾਨੰਦ ਜੀ ਕਹਿੰਦੇ ਰਾਮੇ ਕੇ, ਉਹ ਰਾਮ ਦੇ ਬੰਦਿਆ ਰਾਮ ਸਮਾਣ, ਹੁਣ ਸੌਣ ਦਾ ਟਾਈਮ ਨਹੀਂ ਹੈ, ਉੱਠ ਕੇ ਪਰਮਾਤਮਾ ਦਾ ਨਾਮ ਜਪ, ਇੰਨਾ ਹੀ ਬਚਣਾ। ਆਪਾਂ ਨੂੰ ਵੀ ਮਹਾਰਾਜ ਕਹਿੰਦੇ ਨੇ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਹੋ ਕੇ ਰੇਖਾ। ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਂਡ ਵਸਾਰ। ਉੱਠਿਆ ਕਰ ਪ੍ਰਤ ਵੇਲੇ, ਸਿਮਰਨ ਕਰਿਆ ਕਰ, ਬਾਣੀ ਪੜਿਆ ਕਰ, ਸਤਿਗੁਰੂ ਮਹਾਰਾਜ ਵੀ ਕਹਿੰਦੇ ਹੈ, ਪਰ ਆਪਾਂ ਨੂੰ ਹੁਣ ਸੁਣਦੇ ਉੱਥੇ ਜਾ ਕੇ ਭੁੱਲ ਜਾਣਾ, ਉੱਠਿਆ ਨਹੀਂ ਜਾਂਦਾ ਕਿਆ ਕਰੀਏ। ਮਹਾਰਾਜ ਕਹਿੰਦੇ ਨਾ ਉੱਠੇਗਾ ਫਿਰ ਉਹ ਵੀ ਟਾਈਮ ਆਉਣਾ ਹੈ। ਲਾਂਬੇ ਗੋਂਡ ਵਸਾਰ ਇੱਕ ਦਿਨ ਸੋਣਾ, ਇੱਕ ਦਿਨ ਸਾਰੇ 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 ਸ ਅੰਮ੍ਰਿਤ ਵੇਲੇ ਬਾਣੀ ਪੜਨ ਦਾ ਸਿਮਰਨ ਕਰਨ ਦਾ ਸਮਾਂ ਮਾਰ ਕਹਿੰਦੇ ਉਹ ਵੀ ਤੈਨੂੰ ਯਾਦ ਹੈ ਇੱਕ ਦਿਨ ਉਹ ਵੀ ਨੀਂਦ ਆਉਣੀ ਹੈ ਮੁੜ ਕੇ ਜਗਾਉਣਾ ਤੈਨੂੰ ਕਿਸੇ ਨਹੀਂ ਵਿਹੜੇ ਦੇ ਵਿੱਚ ਲੰਮੀ ਤਾਣ ਕੇ ਲਾਂਬੇ ਗੋਣ ਪਸਾਰ ਪਿਆ ਹੋਇਆ ਉੱਥੇ ਵਿਹੜੇ ਦੇ ਵਿੱਚ ਉੱਠਿਆ ਕਰ ਅੰਮ੍ਰਿਤ ਵੇਲੇ ਪੜਿਆ ਕਰ ਬਾਣੀ ਸਿਮਰਨ ਕਰਿਆ ਕਰ ਰਾਮਾਨੰਦ ਜੀ ਕਹਿੰਦੇ ਰਾਮੇ ਕੇ ਰਾਮ ਸਮਾਲ ਇੰਨਾ ਹੀ ਉਪਦੇਸ਼ ਦਿੱਤਾ ਬਸ ਰਾਮਾਨੰਦ ਜੀ ਰਾਮਾਨੰਦ ਜੀ ਨੇ ਬਚਨ ਕੀਤਾ ਕਬੀਰ ਜੀ ਨੇ ਕੰਨਾਂ ਤੱਕ ਸੁਣਿਆ ਹਿਰਦੇ ਵਿੱਚ ਐਸੀ ਖਿੱਚ ਕੇ ਗੰਢ ਦੇ ਲਈ ਬਚਨ ਗੁਰੂ ਜੋ ਪੂਰਾ ਕਹਿਆ ਮੈਂ ਛੀਂਕ ਗਾਂਠਰੀ ਬਾਂਧਾ ਖਿੱਚ ਕੇ ਗੰਢ ਦੇ ਲਈ ਹਿਰਦੇ ਚ ਵੀ ਹੁਣ ਕੋਈ ਵੀ ਸਵਾਸ ਰਾਮ ਦੇ ਨਾਮ ਤੋਂ ਬਿਨਾਂ ਬਿਰਥਾ ਨਹੀਂ ਜਾਏ ਇਹਨੂੰ ਕਹਿੰਦੇ ਨੇ ਉਪਦੇਸ਼ ਲੈ ਕੇ ਕਮਾਉਣਾ ਇਹ ਸਾਡੀ ਉਮਰ ਲੰਘੀ ਪੁੱਛਦੇ ਵੀਰੀ ਜਾਂਦੇ ਕਿਵੇਂ ਜਪੀਏ ਜੀ ਕਿੰਨਾ ਕੁ ਜਪੀਏ ਕਿਸ ਤਰ੍ਹਾਂ ਜਪੀਏ ਜੀ ਇੱਥੇ ਪੁੱਛ ਲਿਆ ਉੱਥੇ ਪੁੱਛ ਲਿਆ ਪੁੱਛਦੇ ਫਿਰੀ ਜਾਂਦੇ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਨੂੰ ਇੱਕ ਸਿੰਘ ਪੁੱਛਦਾ ਮਹਾਰਾਜ ਨਾਮ ਕਿਵੇਂ ਜਪਿਆ ਕਰੀਏ ਕਿਸ ਤਰ੍ਹਾਂ ਜਪੀਏ ਨਾਮ ਕੋਈ ਜੁਗਤੀ ਤਰੀਕਾ ਉਹ ਕਹਿੰਦੇ ਭਾਈ ਕੀ ਕੰਮ ਕਰਦਾ ਕਹਿੰਦੇ ਜੀ ਖੇਤੀ ਕਰਦਾ ਕਣਕ ਬੀਜ ਲਈ ਹਾਂ ਮਹਾਰਾਜ ਬੀਜ ਲਈ ਕਣਕ ਛਿੱਟਾ ਕੀਤਾ ਸੀ ਜਾਂ ਕੇਰਾ ਮਹਾਰਾਜ ਕੋਈ ਡਾਕਰ ਪੈਲੀ ਸੀ ਉੱਥੇ ਛਿੱਟਾ ਕਰਿਆ ਬਾਕੀ ਕੇਰਾ ਕਰਿਆ ਬਾਬਾ ਜੀ ਕਹਿੰਦੇ ਜਿਹੜਾ ਛਿੱਟਾ ਕਰਕੇ ਆਏ ਹੋ ਉਹ ਉੱਗ ਪਏ ਸਾਰੇ ਦਾਣੇ ਪੁੱਠੇ ਬੀਜੇ ਸੀ ਕਿ ਸਿੱਧੇ ਬੀਜੇ ਸੀ ਕਣਕ ਦੇ ਦਾਣੇ ਮਹਾਰਾਜ ਛਿੱਟਾ ਕੀਤਾ ਕਈ ਪੁੱਠੇ ਵੀ ਗਿਰ ਗਏ ਕਈ ਸਿੱਧੇ ਵੀ ਗਿਰ ਗਏ ਉੱਗ ਗਏ ਹਾਂ ਮਹਾਰਾਜ ਸਾਰੇ ਉੱਗ ਗਏ ਉੱਥੇ ਕਹਿੰਦੇ ਜੀ ਪੁੱਠੇ ਦਾਣੇ ਹੀ ਉੱਗ ਗਏ ਸਿੱਧੇ ਵੀ ਉੱਗ ਗਏ ਫਿਰ ਨਾਮ ਜਿਵੇਂ ਮਰਜ਼ੀ ਜਪ ਲੈ ਵਾਹਿਗੁਰੂ ਕਹਿ ਭਾਵੇਂ ਪੈ ਕੇ ਲੰਮਾ ਜਪ ਲੈ ਕਈ ਬਜ਼ੁਰਗ ਨਹੀਂ ਬੈਠ ਸਕਦੇ ਚੌਕੜਾ ਮਾਰ ਕੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਬਜ਼ੁਰਗਾਂ ਨੂੰ ਬੈਠ ਕੇ ਸਿਮਰਨ ਕਰੀ ਬੈਠ ਕੇ ਜਪ ਲਓ ਤੁਰਦੇ ਫਿਰਦੇ ਕੰਮ ਕਾਰ ਕਰਦੇ ਜਪ ਲਓ ਨਾਮ ਜਪਣ ਦਾ ਨਾਮ ਭਗਤੀ ਸਰੀਰ ਨੂੰ ਤੰਗ ਕਰਨ ਦਾ ਨਾਮ ਭਗਤੀ ਨਹੀਂ ਹੈ ਖੁੱਡ ਉੱਤੇ ਡੰਡੇ ਨਹੀਂ ਮਾਰਨੇ ਸੱਪ ਦੇ ਸਿਰ ਚ ਮਾਰਨਾ ਬਰਮੀ ਮਾਰੀ ਸਾਪ ਨਾ ਮੂਵਾ ਇਹ ਸਰੀਰ ਤਾਂ ਬਰਮੀ ਹੈ ਇਹਨੂੰ ਕੁੱਟਣ ਦਾ ਕੀ ਕੰਮ ਹੈ ਚੌਂਕੜਾ ਨਹੀਂ ਮਾਰਿਆ ਤੇਰੀ ਸਮਾਧੀ ਨਹੀਂ ਲੱਗਣੀ ਉਹਦੇ ਗੋਡੇ ਦੁਖੀ ਜਾਣ ਉਹਨੇ ਕੀ ਭਜਨ ਕਰਨਾ ਨਹੀਂ ਬੈਠ ਸਕਦਾ ਸਰੀਰ ਦੀ ਕਿਰਿਆ ਐਸੀ ਜਿਸ ਤਰ੍ਹਾਂ ਮਰਜ਼ੀ ਸਿਮਰ ਕਰੇ ਬਾਣੀ ਪੜ੍ਹੇ ਲੇਖੇ ਵਿੱਚ ਪੈਂਦਾ ਪਰ ਜਪੇ ਜ਼ਰੂਰ ਜਿੰਨਾ ਜਪੀ ਜਾਏਗਾ ਓਨੀ ਕਿਰਪਾ ਹੋਈ ਜਾਏਗੀ ਕਹਿੰਦੇ ਜੀ ਕਿੰਨਾ ਕੁ ਜਪਣਾ ਚਾਹੀਦਾ ਫਿਰ ਮਹਾਂਪੁਰਸ਼ ਕਹਿੰਦੇ ਜਿਹਨੇ ਯੂਪੀ ਤੋਂ ਅੰਮ੍ਰਿਤਸਰ ਸਾਹਿਬ ਆਉਣਾ ਉਹਨੂੰ 2 ਦਿਨ ਲੱਗਣਗੇ ਜਿਹਨੇ ਹਰਿਆਣੇ ਤੋਂ ਆਉਣਾ ਉਹਨੂੰ ਸਵੇਰੇ ਸ਼ਾਮ ਤੱਕ ਪਹੁੰਚ ਜਾਣਗੇ ਤੇ ਜਲੰਧਰ ਵਾਲੇ 1.5 ਘੰਟੇ ਚ ਪਹੁੰਚ ਜਾਣਗੇ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਕਈਆਂ ਦੇ ਅੰਤਸ਼ਕਰਨ ਉੱਤੇ ਇੰਨੇ ਜਨਮਾਂ ਦੀ ਮੈਲ ਪਈ ਉਹਨਾਂ ਨੂੰ ਜਨਮ ਵੀ ਲੱਗ ਸਕਦੇ ਜਪਦੇ ਜਪਦੇ ਤੇ ਕਈਆਂ ਦਾ ਅੰਤਸ਼ਕਰਨ ਸ਼ੁੱਧ ਹੁੰਦਿਆਂ ਨੂੰ ਥੋੜੇ ਸਮੇਂ ਦੇ ਵਿੱਚ ਹੀ ਪ੍ਰਾਪਤੀ ਹੋ ਜਾਂਦੀ ਪਰ ਕਹਿੰਦੇ ਭਾਈ ਜਿੱਡੀ ਮਰਜ਼ੀ ਮੰਜ਼ਿਲ ਹੈ ਜਦੋਂ ਇੱਕ ਵਾਰੀ ਵਾਹਿਗੁਰੂ ਕਹਿੰਦਾ ਉਹਦੀ ਇੱਕ ਕਦਮ ਪਰਮਾਤਮਾ ਵੱਲ ਚਲੀ ਜਾਂਦੀ ਕਿੰਨਾ ਸੁਖੈਨ ਤਰੀਕਾ ਹੈ ਸਮਝਾਉਣ ਦਾ ਜਿੰਨਾ ਜਪੀ ਜਾਓਗੇ ਓਨੀ ਮੰਜ਼ਿਲ ਘਟੀ ਜਾਏਗੀ ਪਰ ਜੇ ਚੱਲਾਂਗੇ ਤਾਂ ਪਹੁੰਚਾਂਗੇ ਭਾਈ ਗੁਰਦਾਸ ਜੀ ਕਹਿੰਦੇ ਜੇ ਪੁੱਛਦਾ ਹੀ ਫਿਰੀ ਗਿਆ ਉੱਥੇ ਖੜਾ ਰਹਿ ਜਾਏ। ਪੁੱਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ। ਚਲੇ ਜਾਏਗਾ ਬਾਤਾਂ ਨਾਲ, ਪਰ ਤੂੰ ਸੋਚਦਾ ਵੀ ਬਾਤਾਂ ਨਾਲ ਹੀ ਕੰਮ ਬਣ ਜਾਏ, ਨਾ ਹੀ ਜਪਣਾ ਪਵੇ, ਕੁਛ ਕਰਨਾ ਨਾ ਪਵੇ, ਫਿਰ ਉਹ ਤਾਂ ਤੈਨੂੰ ਘਰ ਆ ਕੇ ਦਮੜੇ ਹੀ ਨਹੀਂ ਦਿੰਦਾ ਕੋਈ। ਜਿੰਨਾ ਚਿਰ ਤੂੰ ਦਫ਼ਤਰ ਚ ਨਹੀਂ ਜਾਂਦਾ, ਦੁਕਾਨ ਤੇ ਖੇਤੀ ਚ ਨਹੀਂ ਜਾ ਕੇ ਮੁਸ਼ਕਤ ਕਰਦਾ, ਤੈਨੂੰ ਕਿਸੇ ਨੇ ਨੀ ਆ ਕੇ ਟੋਕਰਾ ਭਰ ਕੇ ਦੇ ਜਾਣਾ। ਇਹ ਸਰੀਰ ਮਿਲਿਆ ਧਰਤੀ, ਨਾ ਬੀਜ ਬੀਜਣਾ, ਸਾਧਨਾ ਰੂਪੀ ਕਮਾਈ ਕਰਨੀ ਹੈ, ਨਾਲ ਵੱਧ ਤੋਂ ਵੱਧ ਜਪਣਾ ਹੈ ਤਾਂ ਪਹੁੰਚੇਗਾ, ਨਹੀਂ ਤਾਂ ਭਾਈ ਗੁਰਦਾਸ ਕਹਿੰਦੇ ਨੇ ਕੈਸੇ ਬਾਤਨ ਸਜਾਈਏ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਪ੍ਰੀਤਮ ਕੇ ਦੇਸ਼ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਏ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਏ ਕੈਸੇ ਬਾਤਨ ਸਜਾਈਏ ਪ੍ਰੀਤਮ ਕੇ ਕੈਸੇ ਬਾਤਨ ਸਜਾਈਏ ਪ੍ਰੀਤਮ ਕੇ ਦੇਸ਼ Yeah. ਦੇ ਪੁੱਛਿਆ ਤੇ ਨਹੀਂ, ਕਮਾਈ ਕੀਤਿਆਂ ਤੇ ਪਹੁੰਚਿਆ ਜਾਏਗਾ। ਜੇ ਡਾਕਟਰ ਨੂੰ ਪੁੱਛ ਕੇ ਦਵਾਈ ਲਿਆ ਕੇ ਘਰ ਰੱਖ ਲਵੇ, ਦਵਾਈ ਖਾਏ ਨਾ, ਪਰਹੇਜ ਨਾ ਰੱਖੇ, ਕੈਸੇ ਬਿਮਾਰੀ ਹਟਜੇ। ਗੱਲਾਂ ਗੁਰਮੁਖਾਂ ਵਾਲੀਆਂ ਕਰੀ ਜਾਏ ਸਾਡੇ ਵਾਂਗੂ, ਪਰ ਕੰਮ ਉਹਦੇ ਮਨਮੁੱਖਾਂ ਵਾਲੇ ਹੋਣ, ਕਿਵੇਂ ਪਰਮਾਤਮਾ ਨੂੰ ਮਿਲੇ। ਭਗਤ ਭਾਈ ਗੁਰਦਾਸ ਕਹਿੰਦੇ, ਗਾਏ ਸੁਣੇ ਆਖੇ ਮੀਚੇ, ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਜਿੰਨਾ ਚਿਰ ਗੁਰੂ ਦਾ ਉਪਦੇਸ਼ ਲੈ ਕੇ ਕਮਾਈ ਨਹੀਂ ਕਰਦਾ ਗੁਰੂ ਦੇ ਸ਼ਬਦ ਦੀ, ਉਹਨਾਂ ਚਿਰ ਨਹੀਂ ਇਹਨੂੰ ਪਰਮਾਤਮਾ ਦੀ ਪ੍ਰਾਪਤੀ, ਨਹੀਂ ਦਾ ਮਨੁੱਖਾ ਜਨਮ ਧਾਰਿਆ ਸਫਲਾ ਹੋਇਆ। ਜਦ ਰਾਮਾਨੰਦ ਜੀ ਨੇ ਬਚਨ ਆਖਿਆ, ਉਸੇ ਵੇਲੇ ਤੋਂ ਰਾਮ 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 ਜਪਣਾ ਸ਼ੁਰੂ ਕਰ ਦਿੱਤਾ ਕਬੀਰ ਜੀ। ਕੋਈ ਸਵਾਸ ਰਾਮ ਦੇ ਨਾਮ ਤੋਂ ਬਿਨਾਂ ਬਿਰਥਾ ਨਹੀਂ ਜਾਣਦਾ। ਥੋੜਾ ਜਿਹਾ ਕੰਮਾਂ ਤੇ ਵੀ ਅਸਰ ਪਿਆ ਉਦੋਂ ਕਬੀਰ ਜੀ, ਪਹਿਲਾਂ ਸਾਧਨਾ ਵੇਲੇ ਘੰਟਿਆਂ ਬੱਦੀ ਜਦੋਂ ਕਰਦੇ ਨਾ, ਉਦੋਂ ਥੋੜਾ ਜਿਹਾ ਅਸਰ ਤਾਂ ਪੈਂਦਾ ਹੈ। ਕਬੀਰ ਜੀ ਨੇ ਵੀ ਖੱਟੀ ਬੁਣਨੀ ਛੱਡਤੀ, ਹਰ ਵੇਲੇ ਸਿਮਰਨ ਕਰਦੇ ਰਹਿੰਦੇ। ਹੁਣ ਘਰਦਿਆਂ ਨੂੰ ਤਾਂ ਕੰਮ ਪਿਆ, ਚੰਮ ਥੋੜਾ ਪਿਆ। ਕਬੀਰ ਜੀ ਦੀ ਮਾਤਾ ਕਬੀਰ ਜੀ ਦੀ ਚਾਚੀਆਂ ਤਾਈਆਂ ਕੋਲ ਜਾ ਕੇ ਰੋਂਦੀ ਵੀ ਹੈ, ਨਾਲੇ ਕਹਿੰਦੀ ਹੈ ਮੇਰੇ ਕਬੀਰ ਪੁੱਤਰ ਨੂੰ ਪਤਾ ਨੀ ਕੀ ਹੋ ਗਿਆ, ਪਤਾ ਨੀ ਕੁਛ ਹੋ ਗਿਆ, ਉਹਨੂੰ ਮਾਲਾ ਲੈ ਕੇ ਬੈਠਾ ਰਹਿੰਦੇ, ਖੱਟੀ ਨੀ ਬੁਣਦਾ ਹੈ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਗੁਰਾਈ, ਤੰਨਣਾ ਬੁਣਨਾ ਸਭ ਤਜੇ ਹੋਏ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਇਹ ਵੀ ਆਉਂਦਾ ਨਾ ਬਚਨ, ਸੁਣੋ ਦਰਾਣੀ ਸੁਣੋ ਜਠਾਣੀ, ਅਚਰਜ ਏਕ ਭਇਓ, ਸਾਤ ਸੂ ਤਿੰਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ, ਇਹ ਮਰ ਕਿਉਂ ਨੀ ਜਾਂਦਾ ਕਬੀਰ, ਖੱਟੀ ਨੀ ਬੁਣਦਾ ਮਾਲਾ ਲੈ ਕੇ ਬੈਠਾ ਰਹਿੰਦਾ। ਇਹ ਕਬੀਰ ਜੀ ਦੀ ਮਾਤਾ ਦੀ ਗੱਲ ਥੋੜਾ, ਤੁਸੀਂ ਬਹਿ ਕੇ ਦੇਖ ਲਿਓ ਮਾਲਾ ਲੈ ਕੇ, ਇਹੀ ਗੱਲ ਆਪਾਂ ਨੂੰ ਕਰਦੇ ਕਹਿਣਗੇ, ਮਰ ਕਿਉਂ ਨੀ ਜਾਂਦਾ, ਇਹ ਤੋਂ ਪਤਾ ਨੀ ਹੋਇਆ ਕੀ ਹੈ, ਇਹਨੂੰ ਸਿਮਰਨ ਕਰਦਾ ਰਹਿੰਦਾ ਰਿਹਾ। ਤਾਂ ਕੋਈ ਬਿਰਲੀ ਮਾਂ ਜਿਹੜੀ ਕਹਿੰਦੀ ਧੰਨ ਹੈ ਮੇਰਾ ਪੁੱਤ ਸਿਮਰਨ ਕਰਨ ਲੱਗਿਆ, ਬਾਕੀ ਤਾਂ ਕਹਿੰਦੇ ਡਾਲਰ ਲੈ ਕੇ, ਉਹ ਡਾਲਰ ਲੈ ਕੇ ਪੁੱਤਰ ਨੂੰ ਸਾਡੇ ਪਟਿਆਲੇ 'ਚ ਪਤਾ ਲੱਗ ਜਾ ਮਹਿਲ ਪਾਇਆ ਹੋਇਆ ਕਮਾਈ ਪਾ ਕਰਕੇ, ਫਿਰ ਉਸੇ ਮਹਿਲ 'ਚ ਕਹਿਣਗੇ ਹੁਣ ਸੁਪਨੇ ਜਨਾ ਦਰਸ਼ਨ ਦੇ ਦਿਓ, ਹੁਣ ਬਣਾਇਆ ਤਾਂ ਹੈ ਤੁਸੀਂ ਪਰ ਇੱਥੇ ਨਾ ਆਇਓ। ਹੁਣ ਮੁੜ ਕੋਈ ਬਿਰਲੀ ਮਾਂ ਜਿਹੜੀ ਕਹਿੰਦੀ ਹੈ ਤੂੰ ਬੰਦਗੀ ਕਰ, ਮਨੁੱਖਾ ਜਨਮ ਲਿਆ, ਉਸ ਮਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਧੰਨ ਆਖਿਆ, ਤਿੰਨ ਧੰਨ ਜਨੇਂਦੀ ਮਾਓ ਆਏ ਸਫਲ। ਕਿਸੇ ਰਾਜੇ ਦੀ ਮਾਂ ਨੂੰ ਥੋੜਾ ਆਖਿਆ ਧੰਨ, ਕੋਈ ਅਰਬਾਂ ਪਤੀ ਆ ਉਹਦੀ ਮਾਂ ਨੂੰ ਧੰਨ ਆਖਿਆ ਹੋਵੇ ਗੁਰੂ ਗ੍ਰੰਥ ਸਾਹਿਬ ਮਾਰ ਨੇ, ਨਹੀਂ ਨਹੀਂ, ਜਿਹਦੀ ਕੁੱਖੋਂ ਲੈ ਕੇ ਕਿਸੇ ਨੇ ਭਜਨ ਬੰਦਗੀ ਕੀਤੀ ਆ ਉਸ ਦੀ ਮਾਂ ਨੂੰ ਧੰਨ ਆਖਿਆ ਸੱਚੇ ਪਾਤਸ਼ਾਹ। ਕਬੀਰ ਦੀਆਂ ਚਾਚੀਆਂ ਤਾਈਆਂ ਪੁੱਛਦੀਆਂ, ਕਬੀਰ ਤੂੰ ਖੱਟੀ ਨੀ ਬੁਣਦਾ ਕੀ ਗੱਲ, ਤੇਰੀ ਮਾਤਾ ਵਿਚਾਰੀ ਦੁਖੀ ਹੈ ਬੜੀ। ਭਗਤ ਕਬੀਰ ਜੀ ਕਹਿੰਦੇ, ਮਾਤਾ ਮੈਂ ਤਾਂ ਨੀ ਖੱਟੀ ਬੁਣਦਾ, ਮੇਰਾ ਨਾਮ ਨਾਲ ਇੰਨਾ ਸਨੇਹ ਹੋ ਗਿਆ ਕਿ ਜਦ ਮੈਂ ਨਲਕੀ ਚ ਫੂਕ ਮਾਰ ਕੇ ਧਾਗਾ ਪਾਉਂਦਾ ਨਾ ਖੱਟੀ ਬੁਣਨ ਵਾਸਤੇ, ਮੈਨੂੰ ਇੱਕ ਵਾਰੀ ਰਾਮ ਸ਼ਬਦ ਭੁੱਲਦਾ, ਜਬ ਲੱਗ ਤਾਗਾ ਬਾਹੋਂ ਬੇਹੀ ਤਬ ਲੱਗ ਵਿਸਰੈ ਰਾਮ। ਸਨੇਹੀ ਸਨੇਹ ਹੋ ਗਿਆ ਨਾ ਗੁਰੂ ਦੇ ਸ਼ਬਦ ਨਾਲ, ਪਹਿਲਾਂ ਸਾਸ ਇਹ ਜਪਣਾ ਪੈਂਦਾ ਹੈ, ਜਪਦੇ ਜਪਦੇ ਜਦੋਂ ਪ੍ਰੇਮ ਪੈਦਾ ਹੋ ਜਾਂਦਾ ਹੈ ਫਿਰ ਕਹਿੰਦੇ ਛੱਡ ਦਿਓ, ਕਹਿੰਦੇ ਨਹੀਂ ਹੁਣ ਪ੍ਰਾਣ ਛੱਡੇ ਜਾ ਸਕਦੇ, ਆਕਾਂ ਜੀਵਾਂ ਵਿਸਰੈ ਮਰ ਜਾਓ। ਫਿਰ ਜਿਵੇਂ ਮੱਛੀ ਬਾਹਰ ਨਿਕਲ ਕੇ ਪ੍ਰਾਣ ਤਿਆਗ ਦਿੰਦੀ ਹੈ ਨਾ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਪਰੰਕੈ ਬੇਤਿਆ ਸਨ ਮੁੱਖ ਉਠਾਵੈ, ਭਵਰ ਡੋਬੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਭਾਵੈ। ਪ੍ਰੀਤ ਹੋ ਗਈ ਜਦੋਂ ਇਹ ਮਨ ਦਾ ਸੁਭਾਅ ਜਿਹੜੀ ਜਿਹਨੂੰ ਬਾਰ 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 ਪ੍ਰੇਮ ਨਾਲ ਚਿੰਤਨ ਕਰੇ ਫਿਰ ਉਹਦੇ ਰੂਪ ਹੋ ਜਾਂਦਾ। ਉਹ ਜਦੋਂ ਨਾਮ ਜਪਦਾ ਜਪਦਾ ਨਾਮ ਸਨੇਹੀ ਹੋ ਗਿਆ ਨਾ, ਫਿਰ ਪ੍ਰਾਣ ਛੱਡ ਸਕਦਾ ਨਾਮ ਨਹੀਂ ਛੱਡ ਸਕਦਾ। ਉਹ ਬੇਨਤੀ ਕੀਤੀ ਸਤਿਗੁਰ ਪਾਸ ਬੇਨਤੀ ਆ ਮਿਲੈ ਨਾਮ ਆਧਾਰਾ। ਸੱਚੇ ਪਾਤਸ਼ਾਹ ਸੀ ਕਿਰਪਾ ਕਰਦੇ ਹੋ ਨਾਮ ਮੇਰੇ ਜੀਵਨ ਦਾ ਆਧਾਰ ਬਣ ਜੇ, ਜਿਵੇਂ ਮੱਛੀ ਦਾ ਜੀਵਨ ਆਧਾਰ ਪਾਣੀ, ਇੱਕ ਛਿਨ ਬਾਹਰ ਨਹੀਂ ਰਹਿ ਸਕਦੀ, ਐਸੀ ਕਿਰਪਾ ਕਰਦੇ ਹੋ ਕਿ ਮੇਰਾ ਜੀਵਨ ਦਾ ਆਧਾਰ ਬਣ ਜਾਏ ਨਾਮ, ਨਾਮ ਤੋਂ ਬਿਨਾਂ ਰਹਿ ਨਾ ਸਕੇ ਜੀ। ਫਿਰ ਦੇਖ ਲਓ ਕਬੀਰ ਖੱਟੀ ਵੀ ਬੁਣਦੇ ਰਹੇ, ਕੰਮ ਕਾਰ ਵੀ ਕਰਦੇ ਰਹੇ, ਜਦੋਂ ਪ੍ਰਾਪਤ ਹੋ ਗਿਆ ਨਾ ਨਾਮ, ਤੁਸੀਂ ਕਹੋਗੇ ਹੋਰ ਵੀ ਪ੍ਰਾਪਤ ਹੁੰਦੇ, ਕੋਈ ਦੇਹ ਤਾਂ ਦਿੱਤਾ ਰਾਮਾਨੰਦ ਜੀ ਨੇ ਉਪਦੇਸ਼, ਨਾਮ ਦੇਹ ਤਾਂ ਦਿੱਤਾ, ਪ੍ਰਾਪਤ ਵੀ ਹੁੰਦਾ ਕੋਈ। ਸਤਸੰਗ ਜੀ ਇੱਕ ਧੁਨ ਆਤਮਕ ਅਤੇ ਇੱਕ ਵਰਨਾਤਮਕ ਨਾਮ, ਵਰਨਾਤਮਕ ਨਾਮ ਆਪਾਂ ਨੂੰ ਮਿਲਿਆ ਪੰਜ ਪਿਆਰਿਆਂ ਤੋਂ ਆਪਾਂ ਨੂੰ ਮਿਲਿਆ, ਬਾਕੀ ਕਿਸੇ ਨੇ ਕਿਤੋਂ ਲਿਆ, ਕਿਸੇ ਨੇ ਕਿਤੋਂ ਲਿਆ, ਕਿਸੇ ਦੀ ਮਰਜ਼ੀ ਕਿਤੇ ਮਰਜ਼ੀ ਮਿਲਦਾ ਕੋਈ। ਪਰ ਸਾਡਾ ਸੰਵਿਧਾਨ ਹੈ ਖਾਲਸੇ ਪੰਥ ਦਾ ਕਿ ਗੁਰੂ ਦੀ ਜੂਰੀ ਵਿੱਚ ਪੰਜ ਪਿਆਰੇ ਉਪਦੇਸ਼ ਦੇਣਗੇ, ਵਿਅਕਤੀਗਤ ਨਹੀਂ ਉਪਦੇਸ਼। ਪੰਚਾਇਤ ਦਾ ਕਾਨੂੰਨ, ਕਿਸੇ ਦਾ ਚੇਲਾ ਨਹੀਂ ਬਣੇਗਾ ਖਾਲਸਾ। ਅੰਮ੍ਰਿਤਧਾਰੀ ਨੂੰ ਪੁੱਛੋ ਤੁਹਾਡਾ ਗੁਰੂ ਕੌਣ ਹੈ, ਉਹ ਨਹੀਂ ਕਹਿੰਦੇ ਅਸੀਂ ਪੰਜ ਪਿਆਰਿਆਂ ਦੇ ਚੇਲੇ, ਉਹ ਕਹਿਣਗੇ ਅਸੀਂ ਗੁਰੂ ਦੇ ਸਿੰਘ ਹਾਂ। ਅੰਮ੍ਰਿਤ ਪੰਜ ਪਿਆਰਿਆਂ ਨੇ ਛਕਾਇਆ ਤੇ ਉਹ ਕਹਿੰਦੇ ਨਹੀਂ ਅਸੀਂ ਪੰਜ ਪਿਆਰਿਆਂ ਦੇ ਸੇਵਕ ਹਾਂ। ਜੇ ਪੰਜ ਪਿਆਰਿਆਂ ਨੂੰ ਪੁੱਛੀ ਜਿਹਨਾਂ ਨੂੰ ਤੁਸੀਂ ਅੰਮ੍ਰਿਤ ਛਕਾਇਆ ਉਹ ਸੇਵਕ ਨੇ ਤੁਹਾਡੇ, ਕਹਿੰਦੇ ਨੇ ਗੁਰ ਭਾਈ। ਸਾਡੀ ਤਾਂ ਇੰਨੀ ਕੁ ਡਿਊਟੀ ਸੀ ਬਸ ਅੰਮ੍ਰਿਤ ਛਕਾ ਕੇ ਫਤਿਹ ਬੁਲਾ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਦਾ। ਸਾਡੀ ਤਾਂ ਇੰਨੀ ਕੁ ਸੇਵਾ, ਕਿੱਡੀ ਪਵਿੱਤਰ ਮਰਿਆਦਾ ਹੈ ਕਿ ਵਿਅਕਤੀ ਹੋ ਕੇ ਵਿਅਕਤੀ ਦੇ ਜਾ ਕੇ ਪੁਜਾਰੀ ਬਣਿਆ, ਸਤਿਗੁਰ ਸੱਚਾ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਉਹਨੇ ਤਾਂ ਮਰ ਜਾਣਾ, ਕੱਲ ਨੂੰ ਫਿਰ ਕੀ ਕਰਾਂਗੇ, ਫਿਰ ਹੋਰ ਬਣਾਉਣਾ ਪੈਣਾ, ਹੋਰ ਬਣਾ ਕੇ ਆਖਾਂਗੇ ਹੁਣ ਪਹਿਲਾਂ ਵਰਗਾ ਨਹੀਂ ਹੈਗਾ। ਇਹਦੇ ਚ ਫਰਕ ਹੈ, ਇਹਦਾ ਕੱਦ ਵੀ ਘੱਟ ਹੈ, ਉਹਦੇ ਨਾਲ ਰੰਗ ਵੀ ਨਹੀਂ ਉਹੋ ਜਿਹਾ, ਸੁਭਾਅ ਵੀ ਉਹਦੇ ਵਰਗਾ ਨਹੀਂ ਹੈਗਾ ਇਹਦਾ। ਜਦੋਂ ਸੇਵਕ ਆਪਣੇ ਗੁਰੂ ਨੂੰ ਆਖੇ ਵੀ ਮੇਰਾ ਗੁਰੂ ਪਹਿਲਾਂ ਵਰਗਾ ਹੈ ਨਹੀਂ, ਉਹਨੂੰ ਫਿਰ ਨਰਕਾਂ ਤੋਰੇ ਕਿਤੇ ਥਾਂ ਨਹੀਂ ਮਿਲਦੀ। ਪਰ ਦੇਖੋ ਪੰਥ ਦੀ ਮਰਿਆਦਾ, ਕੋਈ ਕਹਿ ਨਹੀਂ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਪਹਿਲਾਂ ਵਰਗਾ ਹੈ, ਵੀ ਗੁਰਮੰਤਰ ਪਹਿਲਾਂ ਵਰਗਾ ਹੈ, ਮੂਲ ਮੰਤਰ ਪਹਿਲਾਂ ਵਰਗਾ ਹੈ। ਦੇਖੋ ਪੂਰੇ ਕਾ ਕੀਆ ਸਭ ਕੁਛ ਪੂਰਾ, ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਉਪਦੇਸ਼ ਬਖਸ਼ਿਆ, ਗੁਰਮੰਤਰ ਵਾਹਿਗੁਰੂ ਮੰਤਰ, ਗੁਰਮੰਤਰ ਤੇ ਮੂਲ ਮੰਤਰ, ਉਹੀ ਦਸਵੇਂ ਪਾਤਸ਼ਾਹ ਨੇ ਬਖਸ਼ਿਆ। ਜਿਹੜਾ ਦਸਵੇਂ ਪਾਤਸ਼ਾਹ ਨੇ ਬਖਸ਼ਿਆ ਉਹ ਪੰਜ ਪੈਰੇ, ਜਿੰਨਾ ਚਿਰ ਦੁਨੀਆਂ ਰਹੇਗੀ ਉਹੀ ਬਖਸ਼ਣ। ਇੱਥੇ ਕਦੇ ਸੱਤ, ਕਦੇ ਪੰਜ, ਕਦੇ ਤਿੰਨ, ਕਦੇ ਦੋ, ਕਦੇ ਇੱਕ, ਪਤਾ ਨਹੀਂ ਹੋਰ ਕੀ ਕਰਨਗੇ। ਜਿਹੜੀ ਚੀਜ਼ ਬਦਲਾਓ ਆ ਰਿਹਾ, ਘੱਟ ਵੱਧ ਰਹੀ, ਉਹ ਪੂਰੀ ਨਹੀਂ ਹੈ। ਪੂਰਨ ਕਬੂ ਨਾ ਡੋਲ ਤਾਂ ਪੂਰਾ ਕੀਆ ਪ੍ਰਭਾਵ, ਦਿਨ ਦਿਨ ਚੜ੍ਹਿਆ ਸਵਾਇਆ, ਕਬੂ ਨਾ ਹੋਵਤ ਘਾਟ। ਜਿਹਦੇ ਚ ਘਾਟ ਨਾ ਆਵੇ, ਫਰਕ ਨਾ ਆਵੇ, ਘੱਟੇ ਨਾ ਵਧੇ, ਉਹ ਪੂਰਾ ਹੁੰਦਾ। ਜਿੰਨਾ ਚਿਰ ਸੰਸਾਰ ਹੈਗਾ ਇੱਕੋ ਹੀ ਉਪਦੇਸ਼ ਰਹੇਗਾ, ਇੱਕੋ ਹੀ ਮਰਿਆਦਾ ਰਹੇਗਾ, ਫਰਕ ਨਹੀਂ ਹੈ। ਇਹ ਪਰਮੇਸ਼ਰ ਦਾ ਨਾ ਗੁਰੂ ਦਾ, ਜਿਹੜਾ ਵਕਤੀ ਆ ਕਹਿੰਦਾ ਮੈਂ ਵਧੀਆ ਬਣਾ ਲੈਣਾ ਦੂਜੇ ਨਾਲ, ਆਪੀ ਆਦਰ ਵਾਟ ਕੇ ਇੱਧਰ ਨੂੰ ਆ ਜਾਣਗੇ, ਦੂਜੇ ਸੌਖਾ ਕਰ ਦਿੰਦੇ ਉਹ ਆਪੀ ਬਦਲ ਬਦਲ ਕੇ ਇੱਧਰ ਆਈ ਜਾਣਗੇ। ਮਹਾਰਾਜ ਕਹਿੰਦੇ ਇੱਕੋ ਹੀ 1,25,00,000 ਹੈ, ਭਾਵੇਂ ਆ ਜਾਵੇ ਇੱਕੋ ਹੀ। ਭੇਡਾਂ ਦੇ ਝੁੰਡੋਂ ਦੇਖਿਆ, ਤੁਸੀਂ ਦੇਖਿਆ ਨਾ ਭੇਡਾਂ ਦੇ ਝੁੰਡ ਬਹੁਤ ਫਿਰਦੇ, ਸ਼ੇਰਾਂ ਦਾ ਵੀ ਵਗ ਦੇਖਿਆ ਕਿਤੇ, ਇੱਕ ਅੱਧੇ ਫਿਰਦਾ ਹੁੰਦਾ ਉਹਦਾ, ਬੱਗਾਂ ਨਾਲ ਇੱਕੋ ਹੀ ਬਹੁਤ ਹੁੰਦਾ। ਕਈ ਚਿੰਤਾ ਕਰਦੇ ਜੀ ਸਿੰਘ ਅੰਮ੍ਰਿਤ ਘੱਟ ਛੱਡਦੇ, ਦੂਜੇ ਪਾਸੇ ਨੂੰ ਜ਼ਿਆਦਾ ਜਾਂਦੇ, ਜਾਈ ਜਾਣਗੇ। ਇਹ ਤਾਂ ਇੱਕ ਨੂੰ 1,25,00,000 ਦਾ ਖਿਤਾਬ ਹੈ, ਤੇ ਇੱਕ ਨੂੰ 1,25,00,000 ਨਾਲ ਗੁਣਾ ਕਰੀਏ ਫਿਰ ਜ਼ਿਆਦਾ ਕੌਣ ਹੈ, ਖਾਲਸਾ ਜ਼ਿਆਦਾ। ਜਿਹਨੂੰ ਦੁਨੀਆਂ ਦੇ ਵਿੱਚ ਕਿਸੇ ਦੀ ਸਪੋਰਟ ਨਹੀਂ ਹੈ, ਮਤਲਬ ਤੁਸੀਂ ਕਹੋਗੇ ਸਾਨੂੰ ਇੱਥੇ ਸਪੋਰਟ ਹੈ, ਉਹ ਆਪਣੀ ਸਪੋਰਟ ਲੈ ਰਹੇ ਨੇ, ਆਪਾਂ ਨੂੰ ਕਿਸੇ ਦੀ ਸਪੋਰਟ ਨਹੀਂ ਹੈ। ਇੱਕ ਕਾਲ ਪੁਰਗ ਦੀ ਖਾਲਸੇ ਨੂੰ ਸਪੋਰਟ ਹੈ, ਨਾ ਇੱਥੇ ਨਾ ਕਿਤੇ। ਸਭ ਤੋਂ ਛੋਟੀ, ਸਭ ਤੋਂ ਨਵੀਂ ਕੌਮ ਦੁਨੀਆਂ 'ਚ ਜਿਹਨੂੰ ਕਿਸੇ ਦੀ ਸਪੋਰਟ ਨਹੀਂ, ਹਰ ਸ਼ਕਤੀ ਨੂੰ ਖਤਮ ਕਰਨ 'ਤੇ ਤੁਲੀ ਹੈ। ਪਰ ਵਰਲਡ ਦੇ ਵਿੱਚ ਕਿਸੇ ਦੀ ਸ਼ਾਨ ਝੂਲਦਾ, ਲੰਗਰ ਚੱਲਦੇ ਨੇ ਤੇ ਖਾਲਸੇ ਜਕਾਰੇ ਛੱਡਦੇ। ਇਹ ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ। ਬੰਦੇ ਦਾ ਹੁੰਦਾ ਤਾਂ ਖਤਮ ਕਰ ਦਿੰਦੀਆਂ ਤਾਕਤਾਂ। ਇਹ ਹੈ ਹੀ ਕਾਲ ਪੁਰਖ ਦਾ, ਜਿਹੜਾ ਇਹਨੂੰ ਖਤਮ ਕਰਨ ਵਾਸਤੇ ਤੁਲਿਆ ਉਹ ਆਪ ਹੀ ਖਤਮ ਹੋ ਕੇ ਚਲਾ ਗਿਆ। ਕਿਉਂਕਿ ਰੋਜ਼ ਗੁਰੂ ਦੇ ਚਰਨਾਂ 'ਚ ਖੜ ਕੇ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ, ਫਿਰ ਇਹਨੂੰ ਖਤਮ ਕੌਣ ਕਰੇਗਾ। ਇਹ ਤਾਂ ਖਤਮ ਕਰਨ ਵਾਲਿਆਂ ਦਾ ਵੀ ਭਲਾ ਮੰਗਦਾ, ਮਹਾਰਾਜ ਉਹਨਾਂ ਦਾ ਵੀ ਭਲਾ ਕਰੀ ਜਿਹੜੇ ਚੁੱਕੀ ਫਿਰਦੇ ਸਾਨੂੰ ਵੱਢ ਰਹੇ ਨੇ, ਉਹਨਾਂ ਨੂੰ ਵੀ ਬਖਸ਼ੀ ਕਿਰਪਾ ਕਰੀ, ਤੇ ਇਹਨੂੰ ਫਿਰ ਕਿੰਨੇ ਖਤਮ ਕਰ। ਇਸ ਕਰਕੇ ਸਾਧ ਸੰਗਤ ਫਿਰ ਭਗਤ ਕਬੀਰ ਜੀ ਦੇਖੋ ਗੱਡੀ ਵੀ ਬੁਣਦੇ ਰਹੇ। ਇੱਕ ਹੈ ਵਰਨਾਤਮਕ ਨਾਮ, ਜਿੱਥੋਂ ਜਿੱਥੋਂ ਮਿਲਿਆ ਕਿਸੇ ਨੇ ਲਿਆ, ਆਪਾਂ ਪੰਜ ਪਿਆਰਾਂ ਤੋਂ ਪ੍ਰਾਪਤ ਕੀਤਾ ਇਹਨੂੰ ਵਰਨਾਤਮ। ਜਪਦਾ ਜਪਦਾ ਜਿਹੜਾ ਹਿਰਦੇ ਚ ਨਾਮ ਹੈ ਸਬਦ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਜਿਵੇਂ ਦੁੱਧ ਵਿੱਚ ਘਿਓ, ਲੱਕੜ ਵਿੱਚ ਅੱਗ, ਧਰਤੀ ਵਿੱਚ ਪਾਣੀ ਹੈ, ਸਾਧਨ ਕਰੇ ਨਿਕਲ ਆਉਂਦਾ ਹੈ, ਇਸ ਤਰ੍ਹਾਂ ਸਭ ਦੇ ਅੰਦਰ ਨਾਮ ਹੈ। ਕੋਈ ਵੀ ਗੁਰਮੁਖ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਧੁਨ ਆਤਮਕ ਨਾਮ ਪ੍ਰਾਪਤ ਹੋ ਗਿਆ, ਫਿਰ ਸੁੱਤਾ ਜਾਗਦਾ ਮਾਇਆ ਗਿਣ ਰਿਹਾ, ਜੰਗ ਕਰ ਰਿਹਾ, ਵਿਹਾਰ ਕਰ ਰਿਹਾ, ਦਫ਼ਤਰ 'ਚ ਬੈਠਾ ਹੋਇਆ। ਪਰ ਸਾਹਿਬ ਕਹਿੰਦੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੇ ਸਦਕਾ। ਇਹ ਕੰਮ ਹੋ ਗਿਆ ਹੁਣ ਉਹਦਾ, ਉਹਨੂੰ ਸੁੱਤਿਆਂ ਵੀ ਜਾਗਦਿਆਂ ਵੀ ਕੰਮ ਕਰਦਿਆਂ ਵੀ ਤੁਰਦਿਆਂ ਵੀ ਨਾਮ ਵਿਸਰਦਾ ਨਹੀਂ, ਕਿਉਂਕਿ ਪ੍ਰਾਪਤ ਹੋ ਗਿਆ ਧੁਨਾਤਮਕ ਨਾਮ ਸਭ ਦੇ ਅੰਦਰ ਹੈ। ਕੋਈ ਵੀ ਗੁਰਮੁਖ ਸ਼ਬਦ ਦੀ ਕਮਾਈ ਕਰਕੇ ਪ੍ਰਾਪਤ ਕਰ ਸਕਦੇ, ਤੇ ਨਾ ਬੱਚੇ ਦੀ, ਨਾ ਨੌਜਵਾਨ ਦੀ, ਨਾ ਬਜ਼ੁਰਗ ਦੀ, ਨਾ ਕਿਸੇ ਮਾਈ ਭਾਈ ਦੀ ਨਹੀਂ ਹੈ ਗੱਲ, ਕਮਾਈ ਦੀ ਗੱਲ ਹੈ। ਬੱਚਾ ਵੀ ਕਰ ਸਕਦਾ, ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ, ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਕੰਡੀਸ਼ਨ ਤਾਂ ਨਹੀਂ ਹੈ ਉਮਰ ਦੀ, ਨੌਜਵਾਨ ਬਜ਼ੁਰਗ ਕੋਈ ਵੀ ਜਪ ਕੇ ਉਸ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ, ਜਿਹਦੇ ਦਿਨ ਸਾਰੀਆਂ ਸ਼ਕਤੀਆਂ ਨੇ, ਸਾਰੀਆਂ ਵਰਤਾਂ ਨੇ, ਸਾਰੇ ਸੁੱਖ ਨੇ। ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮਾ। ਪਰ ਨਾਮ ਜਪਣ ਲੱਗਿਆਂ ਲੱਗਦਾ ਵੀ ਕੁਛ ਨਹੀਂ ਪੱਲਿਓ, ਦੇਣਾ ਵੀ ਕੁਛ ਨਹੀਂ ਪੱਲਿਓ, ਲਿਆਉਣਾ ਵੀ ਕਿਤੇ ਨਹੀਂ, ਜਾਣਾ ਵੀ ਕਿਤੇ ਨਹੀਂ। ਉਪਦੇਸ਼ ਗੁਰੂ ਨੇ ਦੇ ਦਿੱਤਾ, ਨਾਮ ਗੁਰੂ ਤੋਂ ਮਿਲ ਗਿਆ, ਜਵਾਨ ਪਰਮਾਤਮਾ ਨੇ ਦੇ ਦਿੱਤੀ, ਵਾਹਿਗੁਰੂ ਵਾਹਿਗੁਰੂ ਹੀ ਜਪਣਾ। ਪਰ ਸਾਧ ਸੰਗਤ ਸਾਰਾ ਦਿਨ ਕੋ ਮਜ਼ਦੂਰੀ ਕਰ ਸਕਦਾ, ਦੋ ਘੜੀਆਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਜਪ ਸਕਦਾ। ਸਾਰੋ ਦਿਵਸ ਮਜ਼ਦੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਸਿਰ ਤੇ ਸੋਮਣ ਦਾ ਪੱਥਰ ਰੱਖਿਆ ਜਾਂਦਾ ਹੈ, ਜਿਹਦੇ ਵਿੱਚ ਸਾਰੇ ਸੁੱਖ ਨੇ, ਸਾਰੀਆਂ ਬਰਕਤਾਂ ਨੇ, ਸਭ ਕੁਛ ਪ੍ਰਾਪਤ ਹੋ ਜਾਣਾ, ਉਹ ਜਪਿਆ ਨਹੀਂ ਜਾਂਦਾ। ਤੇ ਜਿਹਦੇ ਕੀਤਿਆਂ ਇੱਥੇ ਮੂੰਹ ਕਾਲਾ ਹੋਣਾ ਤੇ ਅੱਗੇ ਨਰਕਾਂ ਚ ਜਾ ਕੇ ਡਿੱਗਣਾ, ਨਿੰਦਿਆ ਸਾਰਾ ਦਿਨ ਹੋ ਸਕਦੀ। ਨਿੰਦਾ ਭਲੀ ਕਿਸੇ ਕੀ ਕਿਸੇ ਦੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕਾ ਘੋਰ ਪਵਨ। ਉਹ ਸਾਰਾ ਦਿਨ ਹੋ ਸਕਦੀ ਹੈ। ਤੇ ਜਿਹੜੇ ਸਿਮਰਨ ਚ ਸਾਰੇ ਸੁੱਖ ਨੇ, ਪਰ ਜਪੇ ਗੁਰੂ ਵਾਲਾ ਬਣ ਕੇ ਨਗੁਰਾ ਨਾ। ਠੀਕ ਹੈ, ਚੰਗੇ ਨੇ ਜਿਹੜੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਨਾਮ ਜਪਣ ਵਾਲਿਆਂ ਨੂੰ ਤਾਂ ਬੜੇ ਚੰਗੇ ਨੇ, ਪਰ ਜਿੰਨਾ ਚਿਰ ਉਹ ਗੁਰੂ ਵਾਲੇ ਨਹੀਂ ਬਣ ਕੇ ਜਪਦੇ, ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਣਗੇ, ਦੂਰੀ ਰਹਿ ਜਾਏਗੀ ਮੰਜ਼ਿਲ। ਗੁਰੂ ਵਾਲੇ ਪਹਿਲਾਂ ਬਣਨਾ ਚਾਹੀਦਾ। ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁੰਚ ਸਕੇ। ਮਹਾਰਾਜ ਕਹਿੰਦੇ ਪਹਿਲੀ ਰਹਿਤ ਸਿੱਖ ਦੀ ਖੰਡੇ ਵਕਤ ਦਾ ਅਮਰ ਛਕਣਾ, ਸੋਈ ਸਿੱਖ ਪ੍ਰਧਾਨ ਅਵਰ ਪਹੁਲ ਜੋ ਨਾ ਲੈ। ਉਹਦੀ ਲਿਖੇ ਪੈਣੀ ਘਰ ਨਾ ਭਾਈ, ਸਵੇਰੇ 9 ਵਜੇ ਖੰਡੇ ਵਕਤ ਦਾ ਅਮਰ ਤਿਆਰ ਹੋਣਾ। ਜਿਨ੍ਹਾਂ ਨੇ ਨਾਮ ਲਿਖਾ ਦਿੱਤੇ ਬਹੁਤ ਚੰਗੀ ਗੱਲ, ਨਹੀਂ ਤਾਂ ਦੀਵਾਨ ਦੀ ਸਮਾਪਤੀ ਤੇ ਬਾਬਾ ਜੀ ਕੋਲ ਨਾਮ ਲਿਖਾ ਕੇ ਜਾਇਓ। ਜੇ ਘਰ ਜਾ ਕੇ ਵੀ ਮਨ ਬਣ ਜਾ, ਇਹ ਨਾ ਸੋਚੇ ਕਿ ਮੈਂ ਨਾਮ ਨਹੀਂ ਰਖਾਇਆ, ਤਿਆਰੀ ਕਰਕੇ ਕੇਸੀ ਇਸ਼ਨਾਨ ਨਵੀਨ ਜਾਂ ਸ਼ੁੱਧ ਵਸਤਰ ਪਹਿਨ ਕੇ, ਪੰਜੇ ਕਕਾਰ ਕੰਘਾ ਕੜਾ ਕਿਰਪਾਨ ਸ਼ਹਿਰਾ ਕੇਸ ਸਰੀਰ ਦੇ ਨਾਲ ਹਨ, ਸਵੇਰੇ 9 ਵਜੇ ਇੱਥੇ ਬਾਬਾ ਜੀ ਬਾਅਦ ਵੀ ਦੱਸਣਗੇ ਕਿੱਥੇ ਅੰਮ੍ਰਿਤ ਛਕਾਇਆ ਜਾਣਾ। ਇੱਕ ਹੋਰ ਬੇਨਤੀ, ਕੋਈ ਲੋੜਵੰਦ ਹੋਏ, ਕੋਈ ਗਰੀਬ ਹੋਵੇ, ਕਕਾਰ ਨਾ ਖਰੀਦ ਸਕਦਾ ਹੋਵੇ, ਉਹਨੇ ਅੰਮ੍ਰਿਤ ਛਕਣਾ ਹੈ, ਉਹ ਵੀ ਤਿਆਰ ਹੋ ਕੇ ਆ ਜਾਵੇ, ਉਹਨਾਂ ਨੂੰ ਇੱਥੋਂ ਬਾਬਾ ਜੀ ਕਰ ਦੇਣਗੇ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਜਿਹੜਾ ਪੰਜ ਸਿੰਘ ਪ੍ਰੇਰ ਕੇ ਤਿਆਰ ਕਰੇਗਾ ਮਾਈ ਭਾਈ, ਉਹਦਾ ਕਲ ਦਿਵਾਨ ਦੀ ਸਮਾਪਤੀ ਵੇਲੇ ਸਨਮਾਨ ਕੀਤਾ ਜਾਏਗਾ। ਗੁਰੂ ਪੰਥ ਦੀ ਸਭ ਤੋਂ ਵੱਡੀ ਸੇਵਾ ਹੈ। ਮਹਾਂਪੁਰਸ਼ ਕਹਿੰਦੇ ਇੱਕ ਸਿੱਖ ਨੂੰ ਤਿਆਰ ਕਰਕੇ ਖੰਡੇ ਬੱਟ ਦਾ ਅਮਰ ਛਕਾ ਦੇਵੇ ਤਾਂ ਸਮਝੋ ਉਹਨੇ ਇੱਕ ਗੁਰਦੁਆਰੇ ਦੀ ਇਮਾਰਤ ਬਣਾ ਦਿੱਤੀ ਹੈ। ਹੁਣ ਸੱਖ ਮਰਮਾ ਲਾ ਰਿਹਾ ਗੁਰਦੁਆਰਿਆਂ ਤੇ ਕਲਸ ਸੋਨੇ ਦੇ, ਪਰ ਜਿਹੜੇ ਗੁਰਦੁਆਰੇ ਮੱਥਾ ਟੇਕਣ ਜਾ ਰਹੇ ਨੇ ਉਹ ਪੱਗਾਂ ਲਾ ਕੇ ਰੁਮਾਲ ਬੰਨੀ ਫਿਰਦੇ। ਕਰੋੜਾਂ ਦਾ ਮਹੱਲ ਬਣਿਆ ਹੋਵੇ ਕਰੋੜਾਂ ਦਾ, ਤੇ ਮਾਲਕ ਬਿਮਾਰ ਹੋਵੇ ਮੰਜੀ ਤੇ ਪਿਆ, ਤੇ ਜਾ ਕੇ ਆਪਾਂ ਆਖੀਏ ਸਰਦਾਰ ਜੀ ਇਹੋ ਜਿਹਾ ਤਾਂ ਪਟਿਆਲੇ ਚ ਮਹੱਲ ਹੈ ਨੀ ਜਿਹੋ ਜਿਹਾ ਤੁਹਾਡਾ, ਉਹ ਕਹੂਗਾ ਮੈਂ ਕੀ ਕਰਨਾ, ਮੈਂ ਤਾਂ ਬਿਮਾਰ ਹਾਂ, ਮੈਂ ਮਰਨ ਨੂੰ ਕੀ ਕਰਾਂ, ਇਹ ਕਹੂਗਾ ਨਾ। ਗੁਰੂ ਘਰ ਤਾਂ ਸੋਹਣੇ ਇਦੋਂ ਵੀ ਬਣਨੇ ਚਾਹੀਦੇ, ਪਰ ਉਦੋਂ ਸਾਡਾ ਜੀਵਨ ਵੀ ਸੋਹਣਾ ਹੋਣਾ ਚਾਹੀਦਾ, ਤਾਂ ਸੋਹਣੇ ਮਹਿਲ ਸੋਹਣੇ ਲੱਗਣਗੇ। ਤੇ ਜੇ ਆਪਾਂ ਗੁਰੂ ਦੀ ਮੱਤੀ ਛੱਡੀ ਜਾਣੀ ਤੇ ਫਿਰ ਸੰਖ ਮਰਮਾ ਲਾਉਣ ਦਾ ਕਿੰਨਾ ਗਲਾਹ ਹੋਣਾ। ਗੁਰਦੁਆਰੇ ਕੱਚੇ, ਸਿੱਖਾਂ ਦੇ ਰਸਤੇ ਪੱਕੇ, ਤੇ ਗੁਰਦੁਆਰਾ ਸਾਹਿਬ ਸੋਨੇ ਦੇ ਕਲਸ ਲੱਗ ਗਏ ਤੇ ਸਿੱਖ ਮਾਡਰਨ ਬਣ ਗਏ ਸਾਰੇ, ਟੋਪੀਆਂ ਪਾਲੀਆਂ ਨਾਲ ਅਲੱਗ ਪੱਕ। ਰਸਤੇ ਪੱਕੇ ਹੋਣੇ ਚਾਹੀਦੇ ਸਾਧ ਸਿੰਘ ਜੀ, ਉਨੀ ਮਜ਼ਬੂਤ, ਜਿੰਨੀ ਗੁਰੂ ਘਰ ਦੀ ਨੀਂਹ ਮਜ਼ਬੂਤ ਹੈ ਉਨਾ ਸਿੱਖ ਦਾ ਜੀਵਨ ਮਜ਼ਬੂਤ ਹੋਣਾ ਚਾਹੀਦਾ। ਸੋ ਆਓ ਅਮਰ ਛਕੋ, ਗੁਰੂ ਵਾਲੇ ਬਣੋ, ਆਪਣਾ ਜਨਮ ਸਫਲਾ ਕਰੋ। ਸਮਾਪਤੀ ਦਾ ਸਮਾਂ ਹੋ ਗਿਆ। ਗੁਰੂ ਸਤੋਤਰ ਵੱਲੋਂ ਅਰਦਾਸ ਹੁਕਮਨਾਮੇ ਸੁਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਸਹਿਤ ਵਿਦਾਇਗੀ ਦੇ ਕੇ ਫਿਰ ਚਾਲੇ ਪਾਉਣੇ ਨੇ ਅਗਲਾ ਪ੍ਰੋਗਰਾਮ। ਬਾਬਾ ਜੀ ਆਪ ਜੀ ਨੂੰ ਬੇਨਤੀ ਕਰਨਗੇ, ਕੱਲ੍ਹ ਦਾ ਇੱਕ ਦੌਰ ਬਾਕੀ ਹੈ। ਦੇਖੋ ਸਮਾਪਤੀ ਤੱਕ ਸੰਗਤ ਮੱਥਾ ਟੇਕਦੀ ਰਹੀ, ਪਰ ਪਤਾ ਨਹੀਂ ਲੱਗਿਆ ਵੀ ਸੰਗਤ ਮੱਥਾ ਟੇਕ ਰਹੀ। ਇਹੀ ਸਿਆਣੀ ਗੱਲ ਹੁੰਦੀ ਹੈ ਕਿ ਜਿਹੋ ਜਿਹਾ ਸਮਾਂ ਹੋਵੇ ਆਪ ਹੀ ਵਿਚਾਰ ਲਓ। ਸੰਗਤ ਆਨੰਦ ਨਾਲ ਕੀਰਤਨ ਸੁਣਦੀ ਰਹੀ ਤਾਂ ਇੰਨੀ ਸੰਗਤ ਮੱਥਾ ਟੇਕਦੀ ਹੋਵੇ, ਫਿਰ ਸੰਗਤ ਨੇ ਕੀਰਤਨ ਕੀ ਸੁਣ ਲੈਣਾ ਹੁੰਦਾ, ਇੰਨਾ ਰੌਲਾ ਪੈਂਦਾ ਹੁੰਦਾ। ਕੋਈ ਧੱਕਾ ਨਹੀਂ ਸੀ, ਪ੍ਰੇਮ ਨਾਲ ਮੱਥਾ ਟੇਕੀ ਗਏ, ਖੜੇ ਸੁਣੀ ਵੀ ਗਏ ਤੇ ਨਾਲੇ ਨਮਸਕਾਰ ਕਰੀ ਗਏ। ਸੰਗਤਾਂ ਦੇ ਆਨੰਦ ਵਿੱਚ ਫਰਕ ਨਹੀਂ ਆਇਆ। ਇਹੀ ਜੁਗਤ ਹੈ ਸੰਗਤ ਕਰਨ ਦੀ ਕਿ ਮੇਰੇ ਗੁਰੂ ਘਰ ਸੰਗਤ ਵਿੱਚ ਗਿਆ ਕਿਸੇ ਦੀ ਸੁਰਤ ਨਾ ਉੱਕੜ ਜਾਵੇ, ਸ਼ਬਦ ਨਾਲੋਂ ਬਾਣੀ ਨਾਲੋਂ ਮੇਰੇ ਗਿਆਨ ਤੇ ਵਿਘਨ ਨਾ ਪੈ ਜਾਵੇ, ਲਾਏ ਦੀ ਥਾਂ ਤੇ ਘਾਟੇ ਵਾਲਾ ਕੰਮ ਨਾ ਹੋ ਜਾਏ ਕਿਤੇ। ਸੋ ਸਾਧ ਸਿੰਘ ਜੀ ਇੱਥੇ ਆ ਕੇ ਆਪ ਹੀ ਮਹਿਸੂਸ ਕਰਦੇ ਆਪਣੀ ਮਿਸਾਲ ਆਪ ਹੈ। ਜਿਹੜੀ ਗੱਲ ਸਾਹਮਣੇ ਹੋਵੇ ਉਹਨੂੰ ਉਦਾਹਰਨਾ ਥੋੜ੍ਹਾ ਦੇਈਦੀ ਹੈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ, ਜਿਹੜੀ ਗੱਲ ਸਾਹਮਣੇ ਹੋਵੇ ਉਹਨੂੰ ਪ੍ਰਮਾਣ ਵੀ ਦੇਣ ਦੀ ਲੋੜ ਪੈਂਦੀ।